ਲੋਕ ਪਰਲੋਕ ਕੇ ਰੱਖਿਅਕ, ਸ਼ਬਦਾ ਅਵਤਾਰ ਸੱਚੇ ਪਾਤਸ਼ਾਹ, ਗਰੀਬ ਨਵਾਜ ਸੱਚੇ ਪਾਤਸ਼ਾਹ, ਹਾਲਤ ਪਲਤ ਵਿੱਚ ਸਿੱਖਾਂ ਦੀ ਰੱਖਿਆ ਕਰਨ ਵਾਲੇ, ਸਭਨਾ ਦੇ ਸਾਂਝੇ ਸਤਿਗੁਰੂ, ਇੱਜ਼ਤ ਪਤ ਰੱਖਣ ਵਾਲੇ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਸਭ ਸਖ ਸੰਗਤਾਂ, ਆਪ ਜੀ ਬੜੇ ਵੱਡੇ ਭਾਗਾਂ ਵਾਲੇ ਹੋ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਕਲਗੀਧਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਕਥਾ ਆਪ ਸਭ ਸੰਗਤਾਂ ਹੀ ਪ੍ਰੇਮ ਦੇ ਨਾਲ ਹਰ ਰੋਜ਼ ਸਰਵਣ ਕਰ ਰਹੇ ਹੋ। ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਵਰਸ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਹਾਲ ਕੀਤਾ, ਉਹਦੀਆਂ ਕੁੱਲਾਂ ਅੱਜ ਤੱਕ ਨਿਹਾਲ ਹੋਈਆਂ ਪਈਆਂ ਨੇ। ਜਿਹਨਾਂ ਤੇ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਦ੍ਰਿਸ਼ਟੀ ਕੀਤੀ, ਉਹ ਅੱਜ ਤੱਕ ਉਹਨਾਂ ਦੇ ਖਾਨਦਾਨ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਨਿਹਾਲ ਹਨ। ਗੁਰੂ ਘਰ ਦੀ ਜਿਹੜੀ ਬਰਕਤ ਹੈ ਉਹ ਚਾਰ ਪੰਜ ਸਾਲ ਵਾਸਤੇ ਨਹੀਂ ਹੈਗੀ, ਉਹ ਯੁੱਗਾਂ ਵਾਸਤੇ ਹੈਗੀ। ਸਤ ਸੰਗਤ ਜੀ, ਭਾਵ ਗੁਰੂ ਸਾਹਿਬ ਜਿਹਦੇ ਤੇ ਮਿਹਰ ਕਰ ਦੇਣ ਜੀ, ਉਹ ਫਿਰ ਯੁੱਗਾਂ ਤੱਕ ਉਹ ਕਿਰਪਾ ਰਹਿੰਦੀ ਹੈ ਜੀ, ਭਾਵ ਸਦਾ ਵਾਸਤੇ ਉਹ ਕਿਰਪਾ ਰਹਿੰਦੀ ਹੈ। ਬੰਦੇ ਦੀ ਕੋਈ ਬਹੁਤੀ ਲਿਆਕਤ ਦੀ ਇੱਥੇ ਲੋੜ ਨਹੀਂ ਹੈਗੀ, ਬਸ ਗੁਰੂ ਸਾਹਿਬ ਜਿਹਦੇ ਤੇ ਖੁਸ਼ ਹੋ ਜਾਣ ਜੀ, ਫਿਰ ਸੱਚੇ ਪਾਤਸ਼ਾਹ ਮਹਾਰਾਜ ਐਸੀ ਮਿਹਰ ਕਰਦੇ ਜੀ, ਬੰਦੇ ਦੀ ਝੋਲੀ ਨਹੀਂ ਵੇਖਦੇ ਤੇ ਝੋਲੀ ਤੋਂ ਵੱਡੀਆਂ ਦਾਤਾਂ ਸੱਚੇ ਪਾਤਸ਼ਾਹ ਦੀ ਝੋਲੀ ਵਿੱਚ ਪਾ ਦਿੰਦੇ ਜੀ। ਫਿਰ ਗੱਲ ਬੜੇ ਧਿਆਨ ਨਾਲ ਸੁਣਿਓ, ਜਦੋਂ ਗੁਰੂ ਸਾਹਿਬ ਮਿਹਰ ਕਰਦੇ ਨੇ ਨਾ ਜੀ, ਤੇ ਬੰਦੇ ਦੀ ਝੋਲੀ ਨਹੀਂ ਵੇਖਦੇ, ਝੋਲੀ ਓਡੀ ਨਹੀਂ ਹੁੰਦੀ ਪਰ ਗੁਰੂ ਸਾਹਿਬ ਦਾਤਾਂ ਉਹਦੀ ਝੋਲੀ ਤੋਂ ਵੱਡੀਆਂ ਉਹਦੇ ਵਿੱਚ ਪਾਉਂਦੇ ਨੇ ਕਹਿੰਦੇ। ਸਤ ਸੰਗਤ ਜੀ, ਆਪਾਂ ਇਮਾਨਦਾਰੀ ਦੇ ਨਾਲ ਵਿਚਾਰ ਕੇ ਵੇਖੀਏ, ਸਾਨੂੰ ਵਾਹਿਗੁਰੂ ਨੇ ਲੋੜ ਤੋਂ ਵੱਧ ਪਹਿਲਾਂ ਹੀ ਬਹੁਤ ਕੁਝ ਦਿੱਤਾ ਹੋਇਆ ਜੀ। ਹਾਂਜੀ, ਸਾਨੂੰ ਲੋੜ ਤੋਂ ਵੱਧ ਮਿਲਿਆ ਹੋਇਆ ਜੀ, ਪਹਿਲਾਂ ਹੀ ਬਹੁਤ ਕੁਝ ਮਿਲ ਚੁੱਕਾ ਜੀ। ਇਸ ਕਰਕੇ ਗੁਰੂ ਸਾਹਿਬ ਜੀ ਦਾ ਸ਼ੁਕਰ ਕਰਨਾ ਚਾਹੀਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਪਾਠ ਕਰਨਾ ਚਾਹੀਦਾ, ਗੁਰਬਾਣੀ ਦਾ ਕੀਰਤਨ ਸੁਣਨਾ ਚਾਹੀਦਾ ਤੇ ਗੁਰੂ ਜੀ ਦਾ ਜਸ ਸੁਣਨਾ ਚਾਹੀਦਾ ਜੀ। ਦਸਵੇਂ ਪਾਤਸ਼ਾਹ ਮਹਾਰਾਜ ਸ਼ਸਤਰਧਾਰੀ ਫੌਜ ਤਿਆਰ ਕਰ ਰਹੇ ਨੇ। ਆਨੰਦਪੁਰ ਸਾਹਿਬ ਦੇ ਵਿੱਚ ਹੀ ਸੱਚੇ ਪਾਤਸ਼ਾਹ ਨੇ ਫੈਕਟਰੀ ਲਾ ਲਈ, ਕਾਰਖਾਨਾ ਲਾ ਲਿਆ ਸ਼ਸਤਰ ਬਣਾਉਣ ਵਾਲਾ ਜੀ, ਤਾਂ ਕਿ ਬਾਹਰੋਂ ਕਿਤੋਂ ਸ਼ਸਤਰ ਨਾ ਮੰਗਾਉਣੇ ਪੈਣ ਤੇ ਇੱਥੇ ਹੀ ਬਣ ਜਾਏ ਸਾਰਾ ਕੁਝ ਜੀ। ਫਿਰ ਆਪ ਜੀ ਨੇ ਸਾਧ ਸੰਗਤ ਜੀ ਸਰਵਣ ਕੀਤਾ। ਕਾਬਲ ਤੋਂ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਇੱਕ ਸਿੱਖ ਆਇਆ ਜੀ, ਉਹ ਸਿੱਖ ਮਸੰਦ ਹੈ, ਗੁਰੂ ਘਰ ਦੇ ਨਾਲ ਉਹਦਾ ਬਹੁਤ ਪ੍ਰੇਮ ਹੈ। ਕਾਬਲ ਦੇ ਵਿੱਚ ਬਹੁਤ ਸੋਹਣਾ ਇੱਕ ਤੰਬੂ ਤਿਆਰ ਹੋਇਆ ਜੀ, ਔਰੰਗਜ਼ੇਬ ਦੇ ਵਾਸਤੇ ਜੀ। ਗੁਰੂ ਕੇ ਸਿੱਖ ਨੇ ਉਹ ਤੰਬੂ ਵੇਖਿਆ ਤੇ ਉਸ ਸਿੱਖ ਦੇ ਮਨ ਅੰਦਰ ਫੁਰਨਾ ਪੈਦਾ ਹੋਇਆ, ਇਹ ਜਿਹੜਾ ਤੰਬੂ ਹੈ ਇਹ ਦਸਵੇਂ ਪਾਤਸ਼ਾਹ ਮਹਾਰਾਜ ਵਾਸਤੇ ਹੋਣਾ ਚਾਹੀਦਾ ਜੀ। ਕੱਲ ਵੀ ਬੇਨਤੀ ਕੀਤੀ ਸੰਗਤ ਜੀ, ਜਿਹਦਾ ਗੁਰੂ ਸਾਹਿਬ ਨਾਲ ਪਿਆਰ ਹੈਗਾ ਜੀ, ਗੱਲੀ ਬਾਤੀ ਵਾਲੀ ਗੱਲ ਨਹੀਂ ਹੈਗੀ ਇੱਥੇ ਜੀ, ਜਿਹਦਾ ਅੰਦਰੋਂ ਪਿਆਰ ਹੈ ਨਾ ਜੀ, ਉਹ ਦੁਨੀਆਂ ਦੀ ਕੋਈ ਵੀ ਵਸਤੂ ਵਧੀਆ ਵੇਖੇ ਤਾਂ ਉਹਨੂੰ ਗੁਰੂ ਸਾਹਿਬ ਦਾ ਚੇਤਾ ਆਉਂਦਾ ਵੀ ਇਹ ਵਸਤੂ ਮਹਾਰਾਜ ਦੀ ਹੋਣੀ ਚਾਹੀਦੀ ਹੈ ਜੀ, ਇਹ ਗੁਰੂ ਸਾਹਿਬ ਵਾਸਤੇ ਹੋਣੀ ਚਾਹੀਦੀ। ਬੜੇ ਇਤਿਹਾਸ ਵਿੱਚ ਐਸੇ ਸਿੱਖ ਹੋਏ ਜੀ, ਹੈਦਰਾਬਾਦ ਦੇ ਨਿਜ਼ਾਮ ਨੇ ਮਹਾਰਾਜਾ ਰਣਜੀਤ ਸਿੰਘ ਦੇ ਆਓ ਭਗਤ ਵਾਸਤੇ ਨਾ ਜੀ ਬੜਾ ਸੋਹਣਾ ਚੰਦੋਆ ਸਾਹਿਬ ਲਾਇਆ ਜੀ, ਉਸ ਚੰਦੋਆ ਸਾਹਿਬ ਦੇ ਹੇਠਾਂ, ਚੰਦੋਏ ਦੇ ਹੇਠਾਂ ਵਾਹਿਗੁਰੂ ਮਹਾਰਾਜੇ ਰਣਜੀਤ ਸਿੰਘ ਦਾ ਆਸਣ ਲਾ ਦਿੱਤਾ ਜੀ। ਮਹਾਰਾਜਾ ਰਣਜੀਤ ਸਿੰਘ ਜਦੋਂ ਗਏ ਉਹਨਾਂ ਚੰਦੋਆ ਵੇਖਿਆ ਵੀ ਚੰਦੋਆ ਬਹੁਤ ਸੁੰਦਰ ਹੈ, ਤੇ ਉਹਨਾਂ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਵੀ ਮੈਂ ਮਿੱਟੀ ਦਾ ਪੁਤਲਾ, ਇਹ ਚੰਦੋਆ ਮੇਰੇ ਵਾਸਤੇ ਠੀਕ ਨਹੀਂ ਹੈਗਾ ਜੀ। ਹੈਦਰਾਬਾਦ ਦੇ ਨਿਜ਼ਾਮ ਨੂੰ ਆਖਿਆ ਜੇ ਚੰਦੋਆ ਮੇਰੇ ਵਾਸਤੇ ਹੈ ਤੇ ਮੇਰੀ ਬੇਨਤੀ ਇਹ ਹੈ, ਇਹ ਚੰਦੋਆ ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਭੇਟਾ ਕਰਨਾ ਕਹਿਣ ਲੱਗੇ। ਸਤਸੰਗਤ ਜੀ, ਉਹ ਚੰਦੋਆ ਉਹਨਾਂ ਦਰਬਾਰ ਸਾਹਿਬ ਭੇਟਾ ਕਰਤਾ ਜੀ, ਤੇ ਚੰਦੋਆ ਫਿਰ ਚੰਦੋਆ ਸਾਹਿਬ ਬਣ ਗਿਆ ਜੀ। ਉਹ ਜੀ ਇਹ ਗੱਲ ਵੱਖਰੀ ਸੀ ਵੀ ਉਸ ਚੰਦੋਏ ਦੇ ਹੇਠਾਂ ਮਹਾਰਾਜੇ ਰਣਜੀਤ ਸਿੰਘ ਦਾ ਆਸਣ ਲੱਗ ਚੁੱਕਾ ਸੀਗਾ, ਇਸ ਕਰਕੇ ਉਦੋਂ ਦੇ ਗ੍ਰੰਥੀ ਸਿੰਘ ਜਿਹੜੇ ਸਨ ਉਹਨਾਂ ਨੇ ਉਹ ਚੰਦੋਆ ਗੁਰੂ ਸਾਹਿਬ ਵਾਸਤੇ ਨਹੀਂ ਸੀ ਵਰਤਿਆ ਜੀ, ਪਰ ਲੱਖਾਂ ਦਾ ਚੰਦੋਆ ਜੀ। ਉਹ ਜੀ ਕਹਿਣ ਦਾ ਭਾਵ ਇਹ ਹੈ, ਜਿਹੜੀ ਵਧੀਆ ਵਸਤੂ ਵੇਖੀ ਨਾਲ ਹੀ ਗੁਰੂ ਸਾਹਿਬ ਦਾ ਚੇਤਾ ਆ ਗਿਆ ਜੀ। ਗੁਰੂ ਕੇ ਸਿੱਖ ਨੇ ਆਖਿਆ, ਇਹਨਾਂ ਸੋਹਣਾ ਜਿਹੜਾ ਤੰਬੋਲ ਹੈ, ਵਾਹਿਗੁਰੂ ਤੰਬੂ ਹੈ, ਇਹ ਤੇ ਦਸਵੇਂ ਪਾਤਸ਼ਾਹ ਵਾਸਤੇ ਹੋਣਾ ਚਾਹੀਦਾ ਜੀ। ਆ ਕੇ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ, ਕਾਬਲ ਦੇ ਵਿੱਚ ਔਰੰਗਜ਼ੇਬ ਦੇ ਵਾਸਤੇ ਬੜਾ ਸੋਹਣਾ ਤੰਬੂ ਤਿਆਰ ਕੀਤਾ ਗਿਆ, ਤੇ ਮਹਾਰਾਜ ਕਿਰਪਾ ਕਰੋ, ਮੈਨੂੰ ਆਗਿਆ ਦਿਓ, ਇਹੋ ਜਿਹਾ ਤੰਬੂ ਮੈਂ ਤੁਹਾਡੇ ਵਾਸਤੇ ਵੀ ਬਣਾਉਣਾ ਚਾਹੁੰਦਾ ਜੀ। ਕੱਲ ਵੀ ਬੇਨਤੀ ਕੀਤੀ ਸੀ, ਅੱਜ ਤੋਂ 15-20 ਸਾਲਾਂ ਪਹਿਲਾਂ ਦੀ ਮੈਂ ਗੱਲ ਕਰ ਰਿਹਾ, ਜਦੋਂ ਅਸੀਂ ਆਪਣੇ ਘਰਦਿਆਂ ਨਾਲ ਬਾਹਰ ਗਏ ਨਾ ਜੀ ਯਾਤਰਾ ਵਾਸਤੇ, ਤੇ 15-ਕੁ ਸਾਲ ਪਹਿਲਾਂ ਦੀ ਗੱਲ ਹੈ, ਲੋਕਾਂ ਨੂੰ ਤੰਬੂ ਲਾ ਕੇ ਰਹਿਣਾ ਪੈਂਦਾ ਸੀਗਾ ਥਾਵਾਂ ਤੇ ਜੀ, ਤੰਬੂ ਲਾ ਕੇ ਨਾ ਜੀ ਟੈਂਟ ਲਾ ਕੇ ਗੁਜ਼ਾਰਾ ਕਰਨਾ ਪੈਂਦਾ ਸੀਗਾ ਜੀ। ਤੇ ਦਸਵੇਂ ਪਾਤਸ਼ਾਹ ਦੇ ਵੇਲੇ ਕਿਹੜੀਆਂ ਸਰਾਵਾਂ ਸੀਗੀਆਂ ਜੀ, ਉਹ ਫਿਰ ਸੋਹਣੇ ਸੋਹਣੇ ਤੰਬੂ ਮਹਾਰਾਜ ਨੂੰ ਭੇਟਾ ਕੀਤੇ ਜਾਂਦੇ ਸੀਗੇ ਜੀ। ਬਾਦਸ਼ਾਹ ਲੋਕ ਵੀ ਜਿੱਥੇ ਜਾਂਦੇ ਸੀਗੇ ਫਿਰ ਉਹਨਾਂ ਦਾ ਤੰਬੂ ਲੱਗਦਾ ਹੁੰਦਾ ਸੀ, ਤਾਂ ਤੰਬੂ ਚ ਆਰਾਮ ਕਰਦੇ ਹੁੰਦੇ ਸੀਗੇ। ਮਹਾਰਾਜ ਸੱਚੇ ਪਾਤਸ਼ਾਹ ਸਿੱਖ ਨੂੰ ਕਹਿਣ ਲੱਗੇ, ਸਿੱਖਾ ਜੇ ਕੱਲਾ ਤੰਬੂ ਹੀ ਬਣਾਉਣਾ ਹੈ ਨਾ, ਉਹ ਤੰਬੂ ਕੱਲਾ ਸਾਡੇ ਵਾਸਤੇ ਨਹੀਂ ਬਣਾਉਣਾ, ਤੰਬੂ ਇੰਨਾ ਕੁ ਵੱਡਾ ਤਿਆਰ ਕਰ ਵੀ ਸਾਰੀ ਸੰਗਤ ਉਹਦੇ ਵਿੱਚ ਬੈਠ ਸਕੇ। ਕਹਿਣ ਲੱਗੇ ਵਧੀਆ ਤੰਬੂ ਫਿਰ ਤਿਆਰ ਕਰਾ। ਸਿੱਖ ਕਹਿਣ ਲੱਗਾ, ਸੱਚੇ ਪਾਤਸ਼ਾਹ ਮੇਰੇ ਕੋਲ ਤੇ ਇੰਨੀ ਮਾਇਆ ਨਹੀਂ ਹੈਗੀ। ਮਹਾਰਾਜ ਕਹਿਣ ਲੱਗੇ, ਤੂੰ ਸੰਗਤ ਦੀ ਮਾਇਆ ਇਕੱਠੀ ਕਰਦਾ, ਤੇ ਸੰਗਤ ਦੀ ਮਾਇਆ ਇਕੱਠੀ ਕਰਕੇ ਉਹਦਾ ਵਧੀਆ ਤੰਬੂ ਬਣਾ ਕੇ ਤੇ ਕਹਿਣ ਲੱਗੇ ਇੱਥੇ ਲੈ ਆ। ਕਹਿਣ ਲੱਗੇ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਕੱਲੇ ਆਪਣੇ ਵਾਸਤੇ ਨਹੀਂ ਸਾਰੀ ਸੰਗਤ ਵਾਸਤੇ ਤੰਬੂ ਬਣਵਾਇਆ ਜੀ। ਉਸ ਸਮੇਂ ਵੀ ਤੰਬੂ ਕਨਾਤਾਂ ਬੜੇ ਮਹਿੰਗੇ ਸਨ ਜੀ, ਅੱਜ ਵੀ ਹੁਣ ਵਿਆਹਾਂ ਸ਼ਾਦੀਆਂ ਵਿੱਚ ਵੇਖੋ ਪੰਡਾਲ ਲੱਗਦੇ, ਬੜੇ ਬੜੇ ਕੀਮਤੀ ਪੰਡਾਲ ਲੱਗਦੇ ਜੀ, ਲੱਖਾਂ ਕਰੋੜਾਂ ਰੁਪਈਆ ਪੰਡਾਲਾਂ ਤੇ ਖਰਚਿਆ ਜਾਂਦਾ ਜੀ। ਇੱਕ ਸਿੰਘ ਨੇ ਮੈਨੂੰ ਦੱਸਿਆ, ਉਹਦੀ ਬੱਚੀ ਦੀ ਸ਼ਾਦੀ ਸੀਗੀ ਜੀ, 1.5 ਲੱਖ ਰੁਪਈਆ ਉਹਨਾਂ ਕੱਲਾ ਪੰਡਾਲ ਤੇ ਲਾਇਆ ਜੀ। ਹਾਂਜੀ, 1.5 ਲੱਖ ਰੁਪਈਆ ਕੱਲੇ ਟੈਂਟ ਤੇ ਲੱਗ ਗਿਆ ਜੀ। ਇਹਦਾ ਭਾਵ ਸਮਝੋ ਵੀ ਇਹ ਇੰਨੀ ਕੁ ਮਾਇਆ ਲੱਗ ਜਾਂਦੀ ਜੇ ਸੁੰਦਰਤਾ ਵੇਖਣੀ ਹੈ ਜੀ। ਤੇ ਬਾਹਰੀ ਤੌਰ ਤੇ ਮਾਇਆ ਖਰਚੀ ਹੋਈ ਸਫਲੀ ਨਹੀਂ ਹੈ, ਪਰ ਗੁਰਮੁਖੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਕਾਰ ਵਿੱਚ ਜਿੰਨੀ ਮਾਇਆ ਬੰਦਾ ਖਰਚੇ ਸਾਰੀ ਸਫਲੀ ਹੈਗੀ ਹੈ ਜੀ, ਸਾਰੀ ਸਫਲੀ ਹੈ, ਇਹਦੇ ਵਿੱਚ ਸ਼ੱਕ ਕੋਈ ਨਹੀਂ ਕਰਨਾ। ਮਹਾਰਾਜ ਕਹਿਣ ਲੱਗੇ, ਸਾਰੀ ਸੰਗਤ ਵਾਸਤੇ ਤੰਬੂ ਬਣਵਾ। ਕਹਿਣ ਲੱਗੇ ਸਾਰੀ ਸੰਗਤ ਉਸ ਤੰਬੂ ਦੇ ਵਿੱਚ ਬੈਠੇ, ਪੰਡਾਲ ਦੇ ਵਿੱਚ ਬੈਠੇ, ਦੂਰ ਕਿਤੇ ਥਾਂ ਤੇ ਫਿਰ ਮਹਾਰਾਜ ਜਾਂਦੇ ਸੀਗੇ, ਫਿਰ ਉਹ ਤੰਬੂ ਨਾਲ ਲੈ ਕੇ ਜਾਂਦੇ ਹੁੰਦੇ ਸੀ, ਕਨਾਤਾਂ ਨਾਲ ਖੜਦੀਆਂ। ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਸੰਗਤ ਜੀ, ਇਹ ਗੱਲਾਂ ਤੇ ਆਮ ਸਾਡੇ ਘਰਾਂ ਚ ਵਰਤਦੀਆਂ ਰਹੀਆਂ ਜੀ। ਹਾਂਜੀ, ਜਿੱਥੇ ਜਾਣਾ ਉਹ ਤਕਰੀਬਨ ਇਹੋ ਜਿਹੇ ਪਦਾਰਥ ਨਾਲ ਲੈ ਕੇ ਜਾਣਾ ਪੈਂਦਾ ਹੁੰਦਾ ਸੀਗਾ। ਸਰਾਵਾਂ ਤੇ ਵਿਰਲੀਆਂ ਵਿਰਲੀਆਂ ਹੁੰਦੀਆਂ ਸਨ ਜੀ, ਵਿਰਲੀਆਂ ਵਿਰਲੀਆਂ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਸ਼ਤਾਬਦੀਆਂ ਆਉਣੀਆਂ ਤੇ ਗੁਰੂ ਕੇ ਸਿੱਖ ਤੰਬੂ ਨਾਲ ਲੈ ਕੇ ਜਾਂਦੇ ਹੁੰਦੇ ਸੀਗੇ ਜੀ। ਹਾਂਜੀ, ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਸਰਵਣ ਕਰੀਏ। ਕਥਾ ਆਰੰਭ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰੋ, ਸੁਰਤੀਆਂ ਨੂੰ ਟਿਕਾਓ, ਸਾਧ ਸੰਗਤ ਬੜੇ ਪੇਰਾ ਪ੍ਰੇਮ ਨਾਲ ਕਹੋ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
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 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ।
ਹੋਰ ਪ੍ਰੇਮ ਨਾਲ ਕਹੋ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ।
ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਰੱਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ।
ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਮਨਿਓ ਮਨ ਭਾਵਤ ਸੁਨ ਗੁਰ ਤੇ।
ਜੋ ਉਹਦੇ ਮਨ ਵਿਚ ਪਾਉਂਦਾ ਸੀਗਾ, ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਨੇ ਸਿੱਖ ਨੂੰ ਉਵੇਂ ਹੀ ਆਗਿਆ ਦੇਤੀ ਵੀ ਤੂੰ ਐਵੇਂ ਹੀ ਕਰ ਲਾ ਜੀ, ਬੰਦੇ ਦੇ ਮਨ ਦੀ ਇੱਛਾ ਪੂਰੀ ਹੋ ਜਾਏ ਤੇ ਬੰਦਾ ਬੜਾ ਖੁਸ਼ ਹੁੰਦਾ ਜੀ। ਗੁਰੂ ਕਾ ਸਿੱਖ, ਉਹਨੂੰ ਮਹਾਰਾਜ ਨੇ ਕਿਹਾ ਵੀ ਤੂੰ ਜਾ ਆਪਣੇ ਕਾਰੀਗਰ ਲਾ ਤੇ ਬਾਦਸ਼ਾਹ ਤੋਂ ਵਧੀਆ ਤੰਬੂ ਤਿਆਰ ਕਰਾ ਕੇ ਲੈ ਕੇ ਆ। ਕਹਿਣ ਲੱਗੇ ਉਹ ਬੜੀ ਖੁਸ਼ੀ ਖੁਸ਼ੀ ਬੜੇ ਚਾਈ ਚਾਈ ਗੁਰੂ ਕਾ ਸਿੱਖ ਕਾਬਲ ਨੂੰ ਤੁਰ ਪਿਆ ਜੀ।
ਹਾਂਜੀ, ਪਹੁੰਚਿਓ ਕਾਬਲ ਹਰਖਤ ਉਰਤੇ।
ਬੜੇ ਖੁਸ਼ੀ ਦੇ ਨਾਲ ਬੜੇ ਚਾਵਾਂ ਦੇ ਨਾਲ ਗੁਰੂ ਕਾ ਸਿੱਖ ਸਾਧ ਸੰਗਤ ਜੀ ਕਾਬਲ ਵਿਚ ਪਹੁੰਚਿਆ। ਹਾਂਜੀ,
ਪ੍ਰਾਰੰਭ ਤਤ ਸ਼ਿਨਕਰ ਬਾਬਾ।
ਬਸ ਜਾਂਦਿਆਂ ਸਾਰ ਉਹਨੇ ਕਾਰੀਗਰਾਂ ਦਾ ਪਤਾ ਕੀਤਾ ਜਿੱਥੋਂ ਵਧੀਆ ਕਾਰੀਗਰ ਮਿਲ ਸਕਣ ਜੀ। ਕਾਰੀਗਰਾਂ ਦਾ ਕੀਤਾ ਪਤਾ ਤੇ ਛੇਤੀ ਛੇਤੀ ਦਸਵੇਂ ਪਾਤਸ਼ਾਹ ਜੀ ਦੇ ਵਾਸਤੇ ਤੰਬੂ ਬਣਵਾਉਣਾ ਸ਼ੁਰੂ ਕਰ ਦਿੱਤਾ ਜੀ। ਤੰਬੂ ਵੀ ਐਵੇਂ ਨੀ, ਉਹਦੇ ਚ ਸੋਨੇ ਦੀ ਕਢਾਈ ਹੈਗੀ ਜੀ ਸੰਗਤ ਦੀ, ਬੜੀਆਂ ਵਧੀਆ ਵਧੀਆ ਉਹਦੇ ਵਿਚ ਚਾਦਰਾਂ ਲੱਗਦੀਆਂ ਸੀ, ਕਈ ਕੁਝ ਹੁੰਦਾ ਸੀਗਾ ਜੀ ਉਸ ਤੰਬੂ ਵਿਚ ਜੀ। ਉਹਨੇ ਛੇਤੀ ਤੋਂ ਛੇਤੀ ਤੰਬੂ ਤਿਆਰ ਬਣਵਾਉਣਾ ਸ਼ੁਰੂ ਕਰਾਇਆ ਜੀ ਮਹਾਰਾਜ ਦਾ ਨਾਮ ਲੈ ਕੇ।
ਹਾਂਜੀ, ਚਾਹੀਅਤ ਦਰਬ ਸਰਬ ਪਹੁੰਚਾਵਾ।
ਤੇ ਉਹ ਕਾਰੀਗਰਾਂ ਨੂੰ ਸਮਾਂ ਪੈਣ ਤੇ ਜਿੰਨੀ ਉਹਨਾਂ ਨੂੰ ਲੋੜ ਹੁੰਦੀ ਸੀ ਉਨੀ ਮਾਇਆ ਪਹੁੰਚਾ ਦਿੰਦਾ ਜੀ। ਵੈਸੇ ਗੁਰਮੁਖੋ, ਗੁਰੂ ਘਰ ਦੀ ਮਾਇਆ ਦਾ ਜਿਹੜਾ ਕੰਮ ਹੈ ਬੜੇ ਧਿਆਨ ਨਾਲ ਬੰਦੇ ਨੂੰ ਕਰਨਾ ਚਾਹੀਦਾ ਜੀ। ਤੁਸੀਂ ਚਾਚਾ ਫੱਗੋ ਜੀ ਦੀ ਕਥਾ ਸੁਣੀ ਜੀ, ਉਹ ਕਥਾ ਸੁਣ ਕੇ ਤੇ ਕਈ ਦਿਨ ਸਿੰਘਾਂ ਤੇ ਅਸਰ ਰਿਹਾ ਜੀ ਇੱਥੇ ਜੀ। ਹਾਂਜੀ, ਉਹ ਕਿਸੇ ਨੇ ਮੇਰੇ 20 ਰੁਪਏ ਦੇਣੇ ਹੈਗੇ ਜੀ ਕਿਤੇ ਜੀ, ਨਾ ਮੈਨੂੰ ਚੇਤਾ, 20 ਰੁਪਏ ਤੇ ਚੀਜ਼ ਹੀ ਕੁਛ ਨੀ ਹੈਗੇ ਜੀ। ਹਾਂਜੀ, ਤੇ ਉਹ ਮੈਨੂੰ 20 ਰੁਪਏ ਫੜਾ ਕੇ ਕਹਿਣ ਲੱਗਾ, ਪਰਸੋਂ ਕਥਾ ਸੁਣੀ, ਕਹਿਣ ਲੱਗੇ ਆਪਣੇ ਪੈਸੇ ਰੱਖ। ਕਹਿਣ ਲੱਗੇ ਹਾਂਜੀ ਕੀ ਹੀ ਗਿਆ ਜੀ, ਉਹ ਨਿੱਕੀ ਜਿਹੀ ਗਿਟਕ ਸੀਗੀ ਜੀ ਬਸ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਸਾਰਾ ਕੁਝ ਨੀ ਪਹੁੰਚਿਆ, ਗਿਟਕ ਤੋਂ ਰੁੱਖ ਲਾਇਆ ਤੇ ਰੁੱਖ ਦੀ ਗਾਂ ਬੇਰੀ ਤੇ ਬੇਰੀ ਦੇ ਬੇਰ ਸਿੱਖ ਨੇ ਬਾਅਦ ਚੋਂ ਮਹਾਰਾਜ ਦੇ ਹਜ਼ੂਰ ਪਹੁੰਚਾਏ ਜੀ। ਇਹ ਬੜਾ ਬਰੀਕੀ ਦਾ ਕੰਮ ਹੈਗਾ ਜੀ। ਲੇਖਾ ਤਾਂ ਕਹਿੰਦੇ ਮਾਵਾਂ ਧੀਆਂ ਦਾ ਵੀ ਹੋਣਾ ਚਾਹੀਦਾ ਜੀ। ਗੱਜ ਕੇ ਆਖੋ, ਆਮ ਤੌਰ ਤੇ ਇੱਕ ਕਹਾਵਤ ਹੈ ਵੀ ਲੇਖਾ ਤੇ ਮਾਵਾਂ ਧੀਆਂ ਦਾ ਵੀ ਹੋ ਜਾਣਾ ਚਾਹੀਦਾ ਜੀ। ਇਹ ਮਾਇਆ ਦਾ ਕੰਮ ਬੜੇ ਧਿਆਨ ਨਾਲ ਜੀ, ਬਹੁਤੇ ਧਿਆਨ ਨਾਲ ਜੀ। ਹੁਣ ਬੜੇ ਧਿਆਨ ਨਾਲ ਸੁਣੋ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਤੰਬੂ ਬਣਾਉਣਾ ਜੀ, ਕਾਰੀਗਰ ਜਿੰਨੇ ਪੈਸੇ ਮੰਗਦੇ ਸਿੱਖ ਬੜੇ ਚਾਅ ਦੇ ਨਾਲ ਓਨੀ ਮਾਇਆ ਸਮੇਂ ਨਾਲ ਪਹੁੰਚਾ ਦਿੰਦਾ ਜੀ ਉੱਥੇ।
ਹਾਂਜੀ, ਸਭ ਦੇਸ਼ਨ ਤੇ ਗੁਰ ਕੀ ਕਾਰ।
ਸਾਰੇ ਦੇਸ਼ਾਂ ਤੋਂ ਪਤਾ ਕਿੱਥੋਂ ਕਿੱਥੋਂ ਦਸਵੰਧ ਲੈਂਦਾ ਹੁੰਦਾ ਸੀ ਸੰਗਤਾਂ ਦੇ, ਈਰਾਨ ਤੋਂ, ਬਲਖ ਬੁਖਾਰੇ ਤੋਂ, ਕਾਬਲ ਤੋਂ, ਇਹਨਾਂ ਦੇਸ਼ਾਂ ਵਿੱਚੋਂ ਸੰਗਤ ਕੋ ਉਹਨੇ ਮਾਇਆ ਲੈਣੀ ਜੀ। ਸਾਰੇ ਦੇਸ਼ਾਂ ਦੇ ਵਿੱਚੋਂ ਮਾਇਆ ਇਕੱਠੀ ਕਰਨੀ ਤੇ ਤੰਬੂ ਬਣਾਉਣ ਵਾਲਿਆਂ ਨੂੰ ਦੇਖ ਕੇ ਆਉਣੀ ਜੀ।
ਹਾਂਜੀ, ਲੈ ਲੈ ਦਈ ਕਰਨ ਕੋ ਤਿਆਰ।
ਬਸ ਉਥੋਂ ਲੈ ਕੇ ਆਉਣੀ ਮਾਇਆ ਤੇ ਤੰਬੂ ਬਣਾਉਣ ਵਾਲਿਆਂ ਨੂੰ ਦੇ ਦੇਣੀ ਜੀ, ਤੇ ਨਾਲ ਨਾਲ ਆਖੀ ਜਾਣਾ ਵੀ ਤੰਬੂ ਵਿੱਚ ਕਮੀ ਨਾ ਕਿਸੇ ਪ੍ਰਕਾਰ ਦੀ ਰਵੇ, ਤੰਬੂ ਇੰਨਾ ਵਧੀਆ ਬਣਨਾ ਚਾਹੀਦਾ।
ਹਾਂਜੀ, ਬਾਰ ਬਾਰ ਕਹਿ ਕਰੀ ਤਗੀਦ।
ਬਾਰ ਬਾਰ ਕਾਰੀਗਰਾਂ ਨੂੰ ਇਹ ਗੱਲ ਸਮਝਾਉਣੀ, ਜਿਨ੍ਹਾਂ ਦੇ ਉੱਤੇ ਜਿੰਮੇਵਾਰੀ ਹੁੰਦੀ ਹੈ ਨਾ ਜੀ, ਉਹ ਨੀ ਟਿਕ ਕੇ ਬੈਠਦੇ ਸੰਗਤ ਜੀ। ਗੱਜ ਕੇ ਆਖੋ ਵਾਹਿਗੁਰੂ। ਲਾਪਰਵਾਹ ਬੰਦਿਆਂ ਦਾ ਹਿਸਾਬ ਕਿਤਾਬ ਹੋਰ ਹੁੰਦਾ ਜੀ, ਜਿੰਮੇਵਾਰ ਪੁਰਸ਼ ਜਿਹੜੇ ਜਿੰਮੇਵਾਰੀ ਸਮਝਦੇ ਉਹਨਾਂ ਨੂੰ ਇੱਕ ਗੱਲ 100 ਵਾਰ ਵੀ ਬੋਲਣੀ ਪਵੇ ਤਾਂ ਬੋਲਣ ਨੂੰ ਤਿਆਰ ਹੁੰਦੇ ਨੇ ਜੀ, ਜਿਹੜੇ ਜ਼ਿੰਮੇਵਾਰੀ ਸਮਝਦੇ ਨੇ ਜੀ, ਤੇ ਜਿਹੜੇ ਹੈ ਹੀ ਲਾਪਰਵਾਹ ਮਹਿਕਮਾ ਉਹਨਾਂ ਦੀ ਨੀ ਕੋਈ ਗੱਲ ਹੈਗੀ ਜੀ। ਗੁਰੂ ਕੇ ਸਿੱਖ ਨੇ ਹਰ ਰੋਜ਼ ਚੱਕਰ ਮਾਰਨਾ ਜੀ ਕਾਰੀਗਰਾਂ ਦੇ ਕੋਲ, ਉਹਨਾਂ ਨੂੰ ਜਾ ਕੇ ਕਹਿਣਾ ਭਾਈ ਤੰਬੂ ਬੜੇ ਧਿਆਨ ਨਾਲ ਬਣਾਇਓ, ਕਹਿਣ ਲੱਗੇ ਇਹਦੇ ਵਿੱਚ ਸਾਡੇ ਸੱਚੇ ਪਾਤਸ਼ਾਹ ਨੇ ਬੈਠਣਾ, ਸੱਚੇ ਪਾਤਸ਼ਾਹ ਨੇ ਜੀ ਹੈ। ਉਹ ਆਖਣਾ ਉਹਨੇ ਨਾਲ ਵੀ ਕਿਸੇ ਝੂਠੇ ਨੇ ਨੀ ਬੈਠਣਾ, ਕਿਸੇ ਦੁਨਿਆਵੀ ਬਾਦਸ਼ਾਹ ਨੇ ਨੀ ਬੈਠਣਾ, ਇਸ ਤੰਬੂ ਦੇ ਵਿੱਚ ਸਾਡੇ ਸੱਚੇ ਪਾਤਸ਼ਾਹ ਨੇ ਬੈਠਣਾ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੈਠਣਾ। ਗੁਰਮੁਖੋ ਸੱਚੇ ਪਾਤਸ਼ਾਹ ਤੇ ਦੁਨੀਆਂ ਦੇ ਰਾਜਿਆਂ ਵਿੱਚ ਬੜਾ ਫਰਕ ਹੈਗਾ ਜੀ। ਆ ਵੇਖਣ ਹੀ ਦੇ ਨਾ ਜੀ ਅੱਜ ਜੋ ਰਿਹਾ ਜੀ, ਇੱਕ ਦੁਨੀਆਂ ਦਾ ਬੰਦਾ ਪਾਤਸ਼ਾਹਾਂ ਦੀ ਰੀਸ ਕਰਦਾ ਜੀ, ਤੇ ਆਪਣੀ ਥਾਂ ਤੇ ਰਹਿਣਾ ਬੰਦੇ ਵਾਸਤੇ ਔਖਾ ਹੋ ਜਾਂਦਾ ਜੀ ਫਿਰ ਜੀ, ਬਸ ਡਰ ਕੇ ਰਹਿਣਾ ਚਾਹੀਦਾ ਜੀ। ਹੁਣ ਸੁਣੋ, ਗੁਰੂ ਸਾਹਿਬ ਵਾਸਤੇ ਸੱਚੇ ਪਾਤਸ਼ਾਹ ਵਾਸਤੇ ਕਨਾਤ ਤਿਆਰ ਹੋ ਰਹੀ ਹੈ, ਤੇ ਉਹਨੇ ਬੜੇ ਪਿਆਰ ਨਾਲ ਹਰ ਰੋਜ਼ ਕਾਰੀਗਰਾਂ ਦੇ ਕੋਲ ਜਾਣਾ, ਇਹੋ ਜੇ ਦਸਵੇਂ ਪਾਤਸ਼ਾਹ ਦੇ ਬੋਲ ਸੁਣਾਉਣੇ ਵੀ ਕਾਰੀਗਰਾਂ ਦੇ ਅੰਦਰ ਕੰਮ ਕਰਨ ਲਈ ਚਾਅ ਪੈਦਾ ਹੋ ਜੇ ਤੇ ਸ਼ਰਧਾ ਪੈਦਾ ਹੋ ਜੇ ਜੀ। ਹਾਂਜੀ,
ਜਿਮ ਤੁਰਕੇਸ਼ਰ ਨਿਕਟ ਰਸੀਦ,
ਕਹਿਣ ਲੱਗੇ ਜਿਵੇਂ ਦਾ ਔਰੰਗਜ਼ੇਬ ਬਾਦਸ਼ਾਹ ਨੂੰ ਤੁਸੀਂ ਤੰਬੂ ਬਣਾ ਕੇ ਭੇਜਿਆ ਨਾ, ਹਾਂਜੀ,
ਜਿਸ ਤੇ ਆਛੋ ਦੇਹੋ ਬਣਾਏ,
ਪਰ ਤਿਸ ਤੇ ਆਛੇ ਦੇਹੋ ਬਣਾਏ, ਕਹਿਣ ਲੱਗੇ ਔਰੰਗਜ਼ੇਬ ਬਾਦਸ਼ਾਹ ਦੇ ਵੀ ਤੰਬੂ ਤੋਂ ਵਧੀਆ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਤੰਬੂ ਹੋਣਾ ਚਾਹੀਦਾ ਹੈ ਜੀ। ਗੁਰਮੁਖੋ ਸਿੱਖ ਹੈ ਉਹ ਜਿਹੜਾ ਇਹ ਆਖੇ ਵੀ ਮੇਰੇ ਪਾਤਸ਼ਾਹ ਦੀ ਵਸਤੂ ਸਭ ਤੋਂ ਵਧੀਆ ਹੋਣੀ ਚਾਹੀਦੀ ਹੈ ਜੀ, ਮੇਰੇ ਗੁਰੂ ਸਾਹਿਬ ਜੀ ਦੀ ਵਸਤੂ ਸਭ ਤੋਂ ਵਧੀਆ ਹੋਣੀ ਚਾਹੀਦੀ ਹੈ। ਗੁਰੂ ਕਾ ਸਿੱਖ ਬਾਰ ਬਾਰ ਉਹਨਾਂ ਨੂੰ ਸਮਝਾਵੇ ਵੀ ਔਰੰਗਜ਼ੇਬ ਦਾ ਤੰਬੂ ਵੀ ਬੜਾ ਸੋਹਣਾ ਬਣਿਆ, ਇਹਦੇ ਚ ਸ਼ੱਕ ਕੋਈ ਨਹੀਂ, ਪਰ ਦਸਵੇਂ ਪਾਤਸ਼ਾਹ ਵਾਸਤੇ ਉਹਦੇ ਤੋਂ ਵੀ ਵਧੀਆ ਤੰਬੂ ਹੋਣਾ ਚਾਹੀਦਾ। ਕਹਿਣ ਲੱਗੇ ਹਾਂਜੀ,
ਗੁਰ ਘਰ ਧਨ ਕੀ ਤੋਟ ਨਾ ਕਾਏ,
ਇੱਕ ਗੱਲ ਚੇਤਾ ਰੱਖਣਾ, ਗੁਰੂ ਘਰ ਦੇ ਵਿੱਚ ਮਾਇਆ ਦੀ ਕਿਸੇ ਗੱਲ ਦੀ ਤੋਟ ਨਹੀਂ ਹੈਗੀ, ਗੱਜ ਕੇ ਆਖੋ ਸੰਗਤ ਜੀ, ਆ ਕੁਦਰਤੀ ਬਚਨ ਆ ਗਿਆ ਜੀ, ਇਹ ਗੱਲ ਬੰਦਾ ਆਪਣੇ ਜਿਹਨ ਵਿੱਚ ਵਸਾ ਕੇ ਰੱਖੇ ਚੰਗੀ ਤਰ੍ਹਾਂ ਜੀ। ਪਤਾ ਕੀ, ਗੁਰੂ ਘਰ ਵਿੱਚ ਮਾਇਆ ਦੀ ਕਦੀ ਵੀ ਤੋਟ ਨਹੀਂ ਹੈਗੀ ਜੀ, ਥੋੜੀ ਜੀ ਕਿਤੇ ਗੱਲ ਬਣ ਜਾਏ ਤੇ ਕਿੰਨੀ ਚਿੰਤਾ ਬੰਦੇ ਦੇ ਮਨ ਵਿੱਚ ਆ ਜਾਂਦੀ, ਆਹ ਕੰਮ ਕਿਵੇਂ ਕਰਾਂਗੇ, ਆਹ ਕੰਮ ਕਿਵੇਂ ਕਰਾਂਗੇ। ਪਰ ਗੁਰਮੁਖੋ ਕੰਮ ਹੋਵੇ ਗੁਰੂ ਸਾਹਿਬ ਦਾ ਤੇ ਬੰਦੇ ਨੂੰ ਬਹੁਤੀ ਚਿੰਤਾ ਲੈਣ ਦੀ ਲੋੜ ਨਹੀਂ ਹੈਗੀ, ਮਾਇਆ ਵਾਲੇ ਪਾਸਿਓਂ ਤੇ ਬੰਦਾ ਚਿੰਤਾ ਹੀ ਨਾ ਲਵੇ ਜੀ, ਰੱਖੇ ਭਰੋਸਾ ਜੀ, ਮਹਾਰਾਜ ਸੱਚੇ ਪਾਤਸ਼ਾਹ ਆਪੇ ਮਾਇਆ ਭੇਜ ਦਿੰਦੇ ਜੀ, ਫਿਰ ਜੀ ਆਪੇ ਮਾਇਆ ਭੇਜ ਦਿੰਦੇ, ਗੱਲ ਤੇ ਭਰੋਸੇ ਦੀ ਹੈ ਜੀ, ਬੰਦਾ ਭਰੋਸਾ ਰੱਖੇ ਜੀ। ਉਹ ਸਿੱਖ ਕਹਿਣ ਲੱਗਾ, ਗੁਰੂ ਘਰ ਵਿੱਚ ਮਾਇਆ ਦੀ ਕਮੀ ਨਹੀਂ ਹੈਗੀ, ਤੂੰ ਵਧੀਆ ਸੋਹਣਾ ਤੰਬੂ ਬਣਾ ਆਪਣੇ ਹੋਰ ਬੰਦੇ ਲਾ, ਤੇ ਉਹ ਔਰੰਗਜ਼ੇਬ ਦੇ ਤੰਬੂ ਤੋਂ ਵਧੀਆ ਗੁਰੂ ਦਾ ਤੰਬੂ ਹੋਣਾ ਚਾਹੀਦਾ। ਕਹਿਣ ਲੱਗੇ ਹਾਂਜੀ,
ਇਮ ਬਨਵਾਵਤ ਭਾ ਬਹੁ ਕਾਲ,
ਇਸ ਤਰੀਕੇ ਨਾਲ ਤੰਬੂ ਬਣਾਉਂਦਿਆਂ ਬਣਾਉਂਦਿਆਂ ਸਾਧ ਸੰਗਤ ਬਹੁਤ ਸਮਾਂ ਲੱਗ ਗਿਆ, ਆਨੰਦਪੁਰ ਸਾਹਿਬ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਆਉਂਦੀਆਂ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਭ ਸਿੱਖ ਸੰਗਤਾਂ ਦਾ ਭਲਾ ਕਰਦੇ ਨੇ, ਸਾਰੀਆਂ ਸਿੱਖ ਸੰਗਤਾਂ ਤੇ ਬਖਸ਼ਿਸ਼ਾਂ ਕਰਦੇ ਹਨ।
ਅਤ ਸੁੰਦਰ ਵਿਸਾਲ,
ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਵਾਸਤੇ ਤੰਬੂ ਬਣ ਰਿਹਾ, ਕਾਰੀਗਰ ਬੜੀ ਮਿਹਨਤ ਦੇ ਨਾਲ ਚਾਈ ਚਾਈ ਮਹਾਰਾਜ ਵਾਸਤੇ ਤੰਬੂ ਬਣਾ ਰਹੇ ਨੇ। ਇਹ ਕੰਮ ਕਰਦਿਆਂ ਸਾਧ ਸੰਗਤ ਇੱਕ ਸਾਲ ਲੱਗ ਗਿਆ ਜੀ। ਹੁਣ ਇੱਕ ਸਾਲ ਵਿੱਚ ਪਤਾ ਨੀ ਕੀ ਹੋਇਆ ਹੋਏਗਾ ਆਨੰਦਪੁਰ ਸਾਹਿਬ ਵਿੱਚ ਜੀ, ਸਾਰੀ ਕਥਾ ਤਾਂ ਚਲੋ ਭਾਈ ਸਾਹਿਬ ਨਹੀਂ ਲਿਖ ਸਕੇ ਜੀ। ਹਾਂਜੀ,
ਆਛੀ ਰੀਤ ਸਕਲ ਬਨਵਾਵੋ,
ਸਾਰੀ ਚੰਗੀ ਰੀਤੀ ਦੇ ਨਾਲ ਉਹਨੇ ਸਾਰਾ ਕੰਮ ਕਰਵਾਇਆ ਜੀ, ਇੱਕ ਇੱਕ ਗੱਲ ਦਾ ਧਿਆਨ ਰੱਖਿਆ, ਬੜੀ ਸੁੱਚਤਾ ਦਾ ਧਿਆਨ ਰੱਖਿਆ ਜੀ। ਆ ਹੁਣ ਚੰਦੋਆ ਸਾਹਿਬ ਬਣਾਉਣਾ, ਰੁਮਾਲਾ ਸਾਹਿਬ ਬਣਾਉਣਾ, ਕਢਾਈ ਦੇ ਚੱਕਰ ਵਿੱਚ ਬੰਦੇ ਗੁਰੂ ਸਾਹਿਬ ਦੇ ਬਸਤਰਾਂ ਦੀ ਬੇਦ ਵੀ ਕਰਦੇ ਜੀ, ਇਹ ਆਮ ਹੀ ਕੰਮ ਹੁੰਦਾ ਜੀ। ਹਾਂਜੀ, ਕੋਈ ਸਤਿਕਾਰ ਨੀ ਰੱਖਦੇ, ਪੈਰਾਂ ਦੇ ਵਿੱਚ ਉਵੇਂ ਚੀਜ਼ਾਂ ਲਈ ਫਿਰਦੇ ਜੀ ਸਾਰੀਆਂ ਜੀ। ਹਾਂਜੀ, ਰੁਮਾਲਾ ਸਾਹਿਬ ਬਣਾਉਣ ਲੱਗਿਆਂ ਵੀ ਕੋਈ ਸਤਿਕਾਰ ਨੀ ਰੱਖਦੇ ਜੀ, ਗੁਰੂ ਕੇ ਸਿੱਖ ਨੇ ਤੰਬੂ ਬਣਾਉਣ ਲੱਗਿਆਂ ਹਰ ਪ੍ਰਕਾਰ ਦੀ ਸੁਚਮਤਾ ਦਾ ਵੀ ਧਿਆਨ ਰੱਖਿਆ ਜੀ, ਵੀ ਕਿਸੇ ਪ੍ਰਕਾਰ ਦੀ ਕਮੀ ਨਾ ਹੋਵੇ, ਕੋਈ ਇਹੋ ਜਿਹੀ ਵਿੱਚ ਵਸਤੂ ਨਾ ਲੱਗ ਜੇ ਜਿਹੜੀ ਗੁਰੂ ਸਾਹਿਬ ਦੇ ਵਾਸਤੇ ਯੋਗ ਨਾ ਹੋਵੇ ਜੀ। ਗੱਜ ਕੇ ਆਖੋ
ਵਾਹਿਗੁਰੂ। ਹਾਂਜੀ, ਚਾਹੀਅਤ ਜੇਤਿਕ ਦਰਬ
ਲਗਾਵੋ, ਹਾਂਜੀ,
ਸਵਾ ਲੱਖ ਇੱਕ ਸੰਮਤ ਕੇਰਾ।
ਇੱਕ ਸਾਲ ਦੇ ਵਿੱਚ 1,25,000 ਰੁਪਇਆ ਉਦੋਂ ਖਰਚਾ ਆਇਆ ਤੰਬੂ ਤੇ ਜੀ, ਇੱਕ ਸਾਲ ਵਿੱਚ 1,25,000 ਰੁਪਇਆ ਉਦੋਂ ਖਰਚਾ ਆਇਆ। ਤੇ ਮਾਫ ਕਰਿਓ ਸਾਧ ਸੰਗਤ, ਉਸ ਜਮਾਨੇ ਦੇ ਵਿੱਚ ਬੜੇ ਅਮੀਰ ਬੰਦੇ ਦੀ ਜੇਬ ਵਿੱਚ ਮਹਾਂ 1 ਰੁਪਇਆ ਹੁੰਦਾ ਹੋਏਗਾ ਜੀ, ਬੜੇ ਅਮੀਰ ਬੰਦੇ ਦੀ ਜੇਬ ਵਿੱਚ ਨਾ ਜੀ 10ਵੇਂ ਪਾਤਸ਼ਾਹ ਦੇ ਸਮੇਂ 1 ਰੁਪਇਆ ਹੁੰਦਾ ਹੋਏਗਾ ਮਸਾਈ ਜੀ, ਉਹ ਵੀ ਜੀ। ਹਾਂਜੀ, ਉਸ ਸਮੇਂ 1 ਸਾਲ ਦਾ 1,25,000 ਰੁਪਇਆ ਉਸ ਤੰਬੂ ਤੇ ਲੱਗਾ ਜੀ। ਹਾਂਜੀ,
ਲੇਤ ਬਟੋਰਨ ਧਨ ਕਰ ਫੇਰਾ।
ਇਹ ਗੁਰੂ ਕੇ ਸਿੱਖ ਨੇ ਬਲਖ ਬੁਖਾਰੇ ਇਰਾਨ ਇਧਰੋਂ ਉਧਰੋਂ ਸੰਗਤ ਦੇ ਕੋਲੋਂ ਮਾਇਆ ਲਈ ਤੇ ਬੜੇ ਚਾਈ ਚਾਈ ਮਹਾਰਾਜ ਵਾਸਤੇ ਉਹ ਤੰਬੂ ਤਿਆਰ ਕਰਵਾਇਆ।
ਦ੍ਵੈ ਸੰਮਤ ਕੀ ਜੋ ਗੁਰਕਾਰ।
ਤੇ 1 ਸਾਲ ਨੀ ਲੱਗਾ ਸਾਧ ਸੰਗਤ, ਫਿਰ 2 ਸਾਲ ਲੱਗ ਗਏ ਜੀ ਤੰਬੂ ਤਿਆਰ ਹੁੰਦੇ ਆ ਜੀ। ਨਿੱਕੇ ਨਿੱਕੇ ਮੀਨਾਕਾਰੀ ਬੜਾ ਕੁਝ ਕਰਦਿਆਂ ਕਰਦਿਆਂ 2 ਸਾਲ ਲੱਗ ਗਏ ਜੀ ਤੰਬੂ ਤਿਆਰ ਹੁੰਦੇ ਆ ਜੀ। ਹਾਂਜੀ,
ਹੋਤ 2,50,000 ਵਿਚਾਰ।
ਤੇ ਉਸ ਜਮਾਨੇ ਵਿਚ ਮੈਂ ਫਿਰ ਬੇਨਤੀ ਕਰਨ ਆ, ਜਦੋਂ 1 ਰੁਪਇਆ ਨਹੀਂ ਕਿਸੇ ਦੀ ਜੇਬ ਵਿਚ ਹੁੰਦਾ, ਉਦੋਂ 10ਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ 2,50,000 ਰੁਪਏ ਦਾ ਤੰਬੂ ਤਿਆਰ ਹੋਇਆ ਜੀ। 2,50,000 ਰੁਪਏ ਦਾ ਤੰਬੂ ਕਨਾਤਾਂ ਤਿਆਰ ਹੋਈਆਂ। ਇਥੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਦਸ਼ਾਹੀ ਦਾ ਪਤਾ ਲੱਗਦਾ ਸੰਗਤ ਜੀ। ਗੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਾਦਸ਼ਾਹ ਨੇ ਬਾਦਸ਼ਾਹ, ਦੁਨਿਆਵੀ ਰਾਜੇ ਕੀ ਬਰਾਬਰੀ ਸੱਚੇ ਪਾਤਸ਼ਾਹ ਦੀ ਕਰਨਗੇ ਜੀ। ਹਾਂਜੀ, ਇਹ ਮਹਾਰਾਜ ਵਰਗੀਆਂ ਕਲਗੀਆਂ ਲਾ ਲੈਂਦੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਤੇ 10-10 ਗੱਡੀਆਂ ਲੈ ਕੇ ਨਹੀਂ ਦੌੜਦੇ ਹੁੰਦੇ ਜੀ। ਹਾਂਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਤੇ ਸਮਰੱਥ ਨੇ ਜੀ। ਹਾਂਜੀ, ਹੁਣ ਸੁਣੋ ਧਿਆਨ ਨਾਲ, 2,50,000 ਰੁਪਇਆ ਲੱਗ ਗਿਆ ਜੀ। 2,50,000 ਰੁਪਇਆ ਜੀ। ਹਾਂਜੀ,
ਸੋ ਸਭ ਡੇਰੇ ਪਰ ਲਗਵਾਇਓ।
ਉਹ ਸਾਰਾ 2,50,000 ਰੁਪਇਆ ਤੰਬੂ ਦੇ ਉੱਤੇ ਲੱਗ ਗਿਆ ਜੀ, ਤੰਬੂ ਉੱਤੇ ਜੀ ਜਿਹੜਾ ਮਹਾਰਾਜ ਵਾਸਤੇ ਤਿਆਰ ਕੀਤਾ ਗਿਆ। ਹਾਂਜੀ,
ਬਹੁਤ ਚਾਤੁਰਤਾ ਸਹਿਤ ਬਣਾਇਓ।
ਬੜੀ ਸਿਆਣਪ ਨਾਲ, ਬੜੀ ਬੁੱਧੀ ਦੇ ਨਾਲ ਵਸਤੂ ਤਿਆਰ ਕੀਤੀ ਗਈ। ਗੁਰਮੁਖੋ, ਆਪਾਂ ਸੰਸਾਰੀ ਬੰਦੇ, ਚਾਦਰ ਵੀ ਥੱਲੇ ਵਧੀਆ ਨਾ ਵਿਛੀ ਹੋਏ ਤੇ ਕਈ ਵਾਰੀ ਬੰਦੇ ਦਾ ਬਹਿਣ ਦਾ ਜੀ ਨਹੀਂ ਕਰਦਾ ਜੀ। ਹਾਂਜੀ, ਤੇ ਮਤਲਬ ਹਰ ਕੰਮ ਵਧੀਆ ਹੋਣਾ ਚਾਹੀਦਾ ਜੀ, ਸਾਡੇ ਮਨ ਦੀ ਇੱਛਾ ਹੈਗੀ ਆ ਜੀ। ਤੇ ਤੰਬੂ ਮਹਾਰਾਜ ਵਾਸਤੇ ਤਿਆਰ ਹੋਣਾ ਜੀ, ਉਹਦੇ ਵਿੱਚ ਸੰਗਤਾਂ ਨੇ ਬੈਠਣਾ, ਭਜਨ ਬੰਦਗੀ ਹੋਣੀ ਉਹਦੇ ਵਿੱਚ ਜੀ। ਬੜੀ ਸਿਆਣਪ ਦੇ ਨਾਲ ਉਹ ਤੰਬੂ 2,50,000 ਰੁਪਇਆ ਲਾ ਕੇ 2 ਸਾਲਾਂ ਵਿੱਚ ਤਿਆਰ ਹੋਇਆ ਜੀ। ਹਾਂਜੀ,
ਸੋ ਅਚਵਾਏ ਅਨੰਦਪੁਰ ਆਨਾ।
ਉਹ ਤੰਬੂ ਨੂੰ ਫਿਰ ਸਾਧ ਸੰਗਤ ਦੀ ਤੈਅ ਕਰਕੇ ਵਾਂਸ ਸਾਰਾ ਕੁਝ ਚੁੱਕ ਚੁਕਾ ਕੇ ਕਾਬਲ ਤੋਂ ਸੰਗਤਾਂ ਤੁਰੀਆਂ ਤੇ ਬੜੇ ਪਿਆਰ ਦੇ ਨਾਲ ਤੰਬੂ ਮਹਾਰਾਜ ਵਾਸਤੇ ਅਨੰਦਪੁਰ ਸਾਹਿਬ ਲੈ ਕੇ ਆਏ ਜੀ। ਹਾਂਜੀ, ਕਾਬਲ ਤੋਂ ਸੰਗਤ ਤੁਰੀ, ਤੁਸੀਂ ਖੁਦ ਸਾਹਿਬ ਲਓ ਸੰਗਤ ਜੀ, ਕੰਨਾਂ ਨੂੰ ਹੱਥ ਲੱਗਦੇ। ਮੈਂ ਪ੍ਰਸੰਗ ਪੜ੍ਹ ਕੇ ਹੈਰਾਨ ਹੋ ਰਿਹਾ ਸਾਂ, ਸੰਗਤ ਵਿੱਚ ਕਿੰਨਾ ਪਿਆਰ ਹੋਏਗਾ 10ਵੇਂ ਪਾਤਸ਼ਾਹ ਦੇ ਨਾਲ ਜੀ। ਖੇਡ ਤੇ ਹੈ ਹੀ ਸਾਰੀ ਪਿਆਰ ਦੀ ਆ ਜੀ, ਕਿੰਨਾ ਪਿਆਰ ਹੋਏਗਾ, ਕਿੱਥੋਂ ਕਾਬਲ ਤੋਂ ਤੁਰੇ ਜੀ ਤੰਬੂ ਲੈ ਕੇ ਜੀ। ਹਾਂਜੀ, ਭਾਰ ਚੁੱਕਣਾ ਜੀ, ਕਰ ਕਰਾ ਕੇ ਫਿਰ ਅਨੰਦਪੁਰ ਸਾਹਿਬ ਪਹੁੰਚੇ ਜੀ ਸਾਰੇ ਉਹ। ਹਾਂਜੀ,
ਬਹੁ ਨਰ ਸੰਗ ਸੰਭਾਰਨ ਠਾਨਾ।
ਬਹੁਤ ਸਾਰੇ ਮਨੁੱਖ ਨਾਲ ਲੱਗੇ ਜਿਹਨਾਂ ਤੰਬੂ ਨੂੰ ਸਾਂਭਣਾ ਹੀਗਾ ਜੀ ਬਸ ਜੀ। ਕੀਮਤੀ ਵਸਤੂ ਦਾ ਸਾਂਭ ਸੰਭਾਲ ਦਾ ਬੜਾ ਧਿਆਨ ਰੱਖਣਾ ਪੈਂਦਾ ਜੀ। ਕਈ ਮਨੁੱਖ ਲੱਗੇ ਤੰਬੂ ਨੂੰ ਸਾਂਭਣ ਵਾਸਤੇ ਜੀ, ਕਰ ਕਰਾ ਕੇ ਆਨੰਦਾਂ ਦੀ ਪੁਰੀ ਵਿੱਚ ਸਾਧ ਸੰਗਤ ਜੀ ਪਹੁੰਚੇ ਹੋ। ਹਾਂਜੀ,
ਮਿਲਿਓ ਆਨ ਸਤਿਗੁਰ ਪੱਗ ਧਰਿਓ।
ਤੇ ਗੁਰਮੁਖੋ, ਕਾਬਲ ਦੀ ਸਾਰੀ ਸੰਗਤ ਆਈ ਤੇ 10ਵੇਂ ਪਾਤਸ਼ਾਹ ਤਖ਼ਤ ਤੇ ਬੈਠੇ। ਗੱਜ ਕੇ ਆਖੋ
ਵਾਹਿਗੁਰੂ।
ਹੁਣ ਮਹਾਰਾਜ ਜੀ ਦੀ ਉਮਰ ਵਿੱਚ ਵਾਧਾ ਹੋ ਰਿਹਾ ਸੀਗਾ, ਦਾੜਾ ਵੀ ਗੁਰੂ ਸਾਹਿਬ ਦੇ ਥੋੜਾ ਥੋੜਾ ਉਰੋਂ ਪ੍ਰਕਾਸ਼ ਹੋਣਾ ਸ਼ੁਰੂ ਹੀ ਹੋਇਆ ਸੀਗਾ ਜੀ, ਕਿਉਂ 2 ਸਾਲ ਤੇ ਲੱਗ ਗਏ ਤੰਬੂ ਤਿਆਰ ਹੁੰਦੇ ਆ ਜੀ। ਹਾਂਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਆਨੰਦ ਕਾਰਜ ਦਾ ਫਿਰ ਕਾਫੀ ਸਮਾਂ ਲੰਘ ਗਿਆ ਸੀਗਾ ਜੀ ਉਹਨਾਂ ਨੂੰ, ਤੇ ਦਾੜਾ ਮਹਾਰਾਜ ਦੇ ਪ੍ਰਕਾਸ਼ ਹੋਣਾ ਸ਼ੁਰੂ ਹੋਇਆ ਜੀ, ਚੌਰ ਸਾਹਿਬ ਹੋ ਰਿਹਾ ਤੇ ਤਕਰੀਬਨ ਸਾਧ ਸੰਗਤ ਜੀ ਆਪਾਂ ਸਾਹਿਬ ਲਾ ਲਈਏ ਵੀ 15 ਕੁ ਸਾਲਾਂ ਦੇ ਨੇੜੇ ਤੇੜੇ ਦੀ ਉਮਰ ਹੋਏਗੀ ਜੀ। ਇੰਨੀ ਕੁ ਉਮਰ ਹੋਏਗੀ ਦਸਵੇਂ ਪਾਤਸ਼ਾਹ ਦੀ ਉਦੋਂ ਦੀ, ਤੇ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਤਖ਼ਤ ਤੇ ਕਾਬਲ ਤੋਂ ਸੰਗਤ ਮਹਾਰਾਜ ਦੇ ਚਰਨਾਂ ਵਿੱਚ ਆਈ ਤੇ ਸੰਗਤ ਨੇ ਮਹਾਰਾਜ ਦੇ ਚਰਨਾਂ ਚ ਮੱਥਾ ਟੇਕਿਆ, ਨਮਸਕਾਰ ਕੀਤੀ। ਆਪਾਂ ਵੀ ਕਰੀਏ ਸਾਰੇ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹਾਂਜੀ,
ਮਿਲਿਓ ਆਨ ਸਤਿਗੁਰ ਪਗ ਧਰਿਓ,
ਮਹਾਰਾਜ ਦੇ ਚਰਨਾਂ ਚ ਆ ਕੇ ਸਾਰੀ ਸੰਗਤ ਨੇ ਨਮਸਕਾਰ ਕੀਤੀ,
ਡੇਰਾ ਤਿਆਰ ਨਿਵੇਦਨ ਕਰਿਓ।
ਤੇ ਇੱਕ ਵੱਡੀ ਥਾਂ ਅਨੰਦਪੁਰ ਸਾਹਿਬ ਵਿਚ ਵੇਖੀ, ਖੁੱਲੀ ਥਾਂ ਵੇਖੀ। ਅਨੰਦਪੁਰ ਸਾਹਿਬ ਹੁਣ ਤੇ ਅੱਗੇ ਨਾਲੋਂ ਬਹੁਤ ਵਸ ਗਿਆ, ਪਰ ਹੁਣ ਵੀ ਉੱਥੇ ਖੁੱਲੀ ਥਾਂ ਹੈਗੀ ਹੈ ਜੀ। ਉਹ ਜਿਹੜੀਆਂ ਹੋਲੇ ਮਹੱਲੇ ਵਾਲੀਆਂ ਗਰਾਊਂਡਾਂ ਨਾ ਜੀ, ਹੁਣ ਵੀ ਬੜੀਆਂ ਖੁੱਲੀਆਂ ਥਾਵਾਂ ਹੈਗੀਆਂ ਜੀ ਉੱਥੇ ਜੀ। ਖੁੱਲੀ ਥਾਂ ਵੇਖੀ ਜੀ, ਤੇ ਖੁੱਲੀ ਥਾਂ ਤੇ ਦਸਵੇਂ ਪਾਤਸ਼ਾਹ ਜੀ ਦੇ ਵਾਸਤੇ ਤੰਬੂ ਲਾਇਆ ਜੀ। ਫਿਰ ਉਹਨਾਂ ਨੇ ਜੀ ਉਸ ਤੰਬੂ ਦੇ ਚਾਰੇ ਪਾਸੇ ਜਿਹੜੇ ਕਲਸ਼ ਲੱਗੇ ਸੀ ਨਾ ਜੀ, ਸੋਨੇ ਦੇ ਕਲਸ਼ ਲੱਗੇ ਸੀਗੇ ਜੀ। ਉਹ ਜੀ ਬੜਾ ਕੀਮਤੀ ਤੰਬੂ ਸੀ, ਭਾਵ ਬਹੁਤ ਵੱਡਾ ਪੰਡਾਲ ਤੰਬੂ ਜਿਹੜਾ ਸੀਗਾ ਉਹ ਮਹਾਰਾਜ ਵਾਸਤੇ ਲਗਾਇਆ ਜੀ। ਤੇ ਕਾਬਲ ਦੀ ਸੰਗਤ ਨੇ ਫਿਰ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ 2 ਸਾਲ ਦਾ ਸਮਾਂ ਲੱਗਾ, 2.5 ਲੱਖ ਰੁਪਇਆ ਦਮੜਾ ਲੱਗਾ, ਤੇ ਸੱਚੇ ਪਾਤਸ਼ਾਹ ਤੰਬੂ ਤਿਆਰ ਹੈ ਮਹਾਰਾਜ। ਤੰਬੂ ਲੱਗ ਗਿਆ, ਬਸ ਕੀ ਜੀ, ਔਰੰਗਜ਼ੇਬ ਦਾ ਤੰਬੂ ਵੇਖ ਕੇ ਸਿੱਖ ਦੇ ਮਨ ਚ ਫੁਰਨਾ ਹੀ ਪੈਦਾ ਹੋਇਆ ਵੀ ਇਹੋ ਜਿਹਾ ਤੰਬੂ ਸਾਡੇ ਪਾਤਸ਼ਾਹ ਵਾਸਤੇ ਆਉਣਾ ਚਾਹੀਦਾ ਜੀ। ਬਸ ਫੁਰਨਾ ਹੀ ਪੈਦਾ ਹੋਇਆ। ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਸਿੱਖ ਗੁਰੂ ਸਾਹਿਬ ਦੀ ਖੁਸ਼ੀ ਵਾਸਤੇ ਕੁਝ ਵੀ ਕਰ ਸਕਦਾ ਜੀ, ਗੱਜ ਕੇ ਆਖੋ
ਵਾਹਿਗੁਰੂ।
6ਵੇਂ ਪਾਤਸ਼ਾਹ ਲਾਹੌਰ ਦੇ ਬਾਜ਼ਾਰ ਚ ਤੁਰੇ ਜਾ ਰਹੇ, 500 ਸਿਪਾਹੀ ਮੇਰੇ ਸਤਿਗੁਰੂ ਦੇ ਨਾਲ ਜਾ ਰਿਹਾ ਜੀ। ਤੇ ਰਸਤੇ ਦੇ ਵਿੱਚ ਇੱਕ ਬਾਣੀਏ ਦੀ ਦੁਕਾਨ ਹੈ ਜੀ, ਮਹਾਰਾਜ ਲੰਘ ਰਹੇ ਤੇ ਬਾਣੀਏ ਦੀ ਦੁਕਾਨ ਤੇ ਨਾ ਤੋਤਾ ਟੰਗਿਆ ਹੋਇਆ ਸੰਗਤ ਜੀ, ਤੋਤਾ। ਸਿੱਖ ਗੁਰੂ ਸਾਹਿਬ ਜੀ ਦੀ ਥੋੜੀ ਜਿਹੀ ਪ੍ਰਸੰਨਤਾ ਲੈਣ ਵਾਸਤੇ ਕੀ ਕਰ ਸਕਦਾ, ਮੈਂ ਦਾਸ ਇਹ ਬੇਨਤੀ ਕਰ ਰਿਹਾ ਜੀ। ਇਸ ਘਟਨਾ ਨੂੰ ਬੜੇ ਧਿਆਨ ਨਾਲ ਸਰਵਣ ਕਰਿਓ, ਮੈਂ ਕਿਸੇ ਗੁਰਮੁਖ ਪਾਸੋਂ ਇਹ ਘਟਨਾ ਸੁਣੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਲੰਘ ਰਹੇ ਤੇ ਪੈਦਲ ਲੰਘ ਰਹੇ ਸਨ ਮਹਾਰਾਜ, ਤੇ ਤੋਤਾ ਮਹਾਰਾਜ ਨੂੰ ਵੇਖ ਕੇ ਨਾ ਕਹਿਣ ਲੱਗਾ, ਆਓ ਜੀ ਬੈਠੋ ਜੀ, ਜੀ ਆਇਆਂ ਨੂੰ। ਤੋਤੇ ਨੂੰ ਇਹ ਗੱਲ ਸਿਖਾਈ, ਹੁਣ ਵੀ ਤੋਤਿਆਂ ਨੂੰ ਜੋ ਮਰਜ਼ੀ ਸਿਖਾਓ ਬੋਲਦੇ ਜੀ ਤੋਤੇ, ਆਓ ਜੀ ਬੈਠੋ ਜੀ, ਜੀ ਆਇਆਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਨੂੰ ਤੋਤਾ ਬੜਾ ਚੰਗਾ ਲੱਗਾ ਜੀ, ਗੱਜ ਕੇ ਆਖੋ ਕੀ ਹੈ ਜੀ, ਇੱਕ ਤੋਤਾ ਹੀ ਹੈ। ਤੇ ਮਹਾਰਾਜ ਤੋਤੇ ਦੇ ਕੋਲ ਖਲੋ ਕੇ ਨਾ ਤੇ ਤੋਤੇ ਨੂੰ ਵੇਖਿਆ ਜੀ। ਮਹਾਰਾਜ ਨੇ ਬਾਣੀਏ ਨੂੰ ਨੀ ਆਖਿਆ ਵੀ ਤੋਤਾ ਸਾਨੂੰ ਦੇ ਦੇ, ਤੇ ਬਾਣੀਆਂ ਜੀ ਤੇ ਅੱਗੇ ਬੜੇ ਹੈਗੇ ਸੀਗੇ ਜੀ, ਉਹਨਾਂ ਵੀ ਮਹਾਰਾਜ ਨੂੰ ਸਵਾਲ ਕਿਹਾ ਨੀ ਵੀ ਮਹਾਰਾਜ ਤੋਤਾ ਮੈਂ ਤੁਹਾਨੂੰ ਭੇਟਾ ਕਰ ਦਿੰਦਾ, ਤੇ ਜੋ ਮੈਨੂੰ ਗੁਰਮੁਖਾਂ ਨਾਮ ਦੱਸਿਆ ਉਹਨਾਂ 500 ਸਿੱਖਾਂ ਦੇ ਵਿੱਚ ਇੱਕ ਸਿੱਖ ਸੀਗਾ ਜਿਹਦਾ ਨਾਮ ਸੀ ਭਾਈ ਹਰਪਾਲ। ਉਹਨੇ ਮਨ ਵਿੱਚ ਆਖਿਆ ਵੀ ਤੋਤਾ ਮੇਰੇ ਸਤਿਗੁਰੂ ਨੂੰ ਚੰਗਾ ਬੜਾ ਲੱਗਾ ਇਹ ਤੋਤਾ, ਹੁਣ ਮੈਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੇਟਾ ਕਰ ਦੇਣਾ ਜੀ। ਗੁਰੂ ਸਾਹਿਬ ਅੱਗੇ ਲੰਘ ਗਏ ਤੇ ਸਿੱਖ ਉੱਥੇ ਖਲੋ ਗਿਆ ਜੀ। ਸਿੱਖ ਨੇ ਪੁੱਛਿਆ ਬਾਣੀਏ ਨੂੰ ਵੀ ਇਹ ਤੋਤਾ ਲੈਣਾ ਮੈਂ, ਗੁਰੂ ਸਾਹਿਬ ਨੂੰ ਚੰਗਾ ਲੱਗਾ ਤੇ ਤੋਤੇ ਦੀ ਭੇਟਾ ਦੇ ਦੇ, ਵਾਹਿਗੁਰੂ ਭੇਟਾ ਦੱਸ। ਬਾਣੀਏ ਦੀ ਦੁਕਾਨ ਦਾ ਸ਼ਿੰਗਾਰ ਸੀਗਾ ਤੋਤਾ ਜੀ। ਬਾਣੀਆ ਕਹਿਣ ਲੱਗਾ ਮੈਂ ਇਹ ਤੋਤਾ ਤੈਨੂੰ ਦੇ ਨਹੀਂ ਸਕਦਾ। ਸਿੱਖ ਕਹਿਣ ਲੱਗਾ ਇਹ ਤੋਤਾ ਮੇਰੇ ਗੁਰੂ ਸਾਹਿਬ ਨੂੰ ਪਸੰਦ ਆ ਗਿਆ, ਮੈਂ ਕੋਈ ਵੀ ਕੀਮਤ ਚੁਕਾਉਣ ਵਾਸਤੇ ਤਿਆਰ ਹਾਂ ਜੀ। ਜਿਵੇਂ ਆਪਾਂ ਕਿਸੇ ਨੂੰ ਟਾਲਣ ਵਾਸਤੇ ਗੱਲ ਨਹੀਂ ਕਰ ਦੇਈਦੀ ਜੀ, ਬਾਣੀਏ ਨੂੰ ਬਾਣੀਏ ਨੇ ਸਿੱਖ ਨੂੰ ਟਾਲਣ ਵਾਸਤੇ ਕਿਹਾ ਵੀ ਇਸ ਤੋਤੇ ਦੀ ਜੇ ਭੇਟਾ ਦੇਣੀ ਹੈ ਨਾ, ਤੇ ਸੰਗਤ ਜੀ ਮੇਰੀ ਜ਼ੁਬਾਨ ਕੰਬਦੀ ਜੋ ਉਹਨੇ ਆਖਿਆ। ਕਹਿਣ ਲੱਗਾ ਆਪਣੀ ਭੈਣ ਕਹਿਣ ਲੱਗੇ ਸਾਡੇ ਘਰ ਛੱਡ ਜਾ, ਕਹਿਣ ਲੱਗੇ ਤੇ ਤੋਤਾ ਲੈ ਜਾ, ਇਹ ਬਚਨ ਉਹਨੇ ਆਖਿਆ ਜੀ। ਅੱਜ ਭੈਣ ਲੈ ਆ ਤੇ ਤੋਤਾ ਲੈ ਜਾ ਤੇ ਧੰਨ ਸਿੱਖ ਦੀ ਕਮਾਈ ਦੀ। ਬਸ ਮਹਾਰਾਜ 2 ਮਿੰਟ ਹੀ ਖਲੋਤੇ ਹੋਣਗੇ ਤੋਤੇ ਲਾਗੇ ਜੀ, ਤੇ ਇਹ ਤੋਤਾ ਗੁਰੂ ਸਾਹਿਬ ਨੂੰ ਭੇਟਾ ਕਰਨਾ ਘਰ ਗਿਆ, ਆਪਣੀ ਘਰਵਾਲੀ ਨਾਲ ਗੱਲ ਕੀਤੀ ਜੀ ਉਹਨੇ। ਘਰਵਾਲੀ ਕਹਿਣ ਲੱਗੀ ਚਲੋ ਮੈਂ ਗੱਲ ਕਰਦੀ ਆ। ਉਹਨੇ ਗੱਲ ਕੀਤੀ ਆਪਣੀ ਨਨਾਣ ਦੇ ਨਾਲ ਤੇ ਸਾਰਿਆਂ ਨੇ ਭੈਣ ਭਰਾਵਾਂ ਨੇ ਭਾਬੀ ਨੇ ਮਿਲ ਕੇ ਵਿਚਾਰ ਕੀਤੀ ਭੈਣ ਦਾ ਹਿਰਦਾ ਕਿੱਡਾ ਵੱਡਾ ਹੋਏਗਾ ਜੀ। ਉਹ ਕਹਿਣ ਲੱਗੀ ਕੋਈ ਗੱਲ ਨੀ, ਤੁਸੀਂ ਗੁਰੂ ਸਾਹਿਬ ਨੂੰ ਤੋਤਾ ਭੇਟਾ ਕਰਕੇ ਤੇ ਗੁਰੂ ਸਾਹਿਬ ਦੀ ਖੁਸ਼ੀ ਲੈ ਲੋ ਤੇ ਮੈਂ ਬਾਣੀਏ ਦੇ ਘਰ ਜਾਨੀ ਆ। ਕਹਿਣ ਲੱਗੇ ਇਹ ਗੱਲਾਂ ਛੋਟੀਆਂ ਨੀ ਹੈਗੀਆਂ ਜੀ। ਅਗਲੇ ਦਿਨ ਤੁਰ ਪਏ ਜੀ, ਭੈਣ ਨੂੰ ਲੈ ਗਿਆ ਗੁਰੂ ਕਾ ਸਿੱਖ ਦੇ ਦੇ ਤੋਤਾ। ਕਹਿਣ ਲੱਗੇ ਗੁਰੂ ਸਾਹਿਬ ਨੂੰ ਭੇਟਾ ਕਰਨਾ, ਤੁਸੀਂ ਖੁਦ ਹਿਸਾਬ ਲਾਓ ਵੀ ਕਿੰਨਾ ਪਿਆਰ ਹੋਏਗਾ ਗੁਰੂ ਸਾਹਿਬ ਨਾਲ। ਮਾਫ ਕਰਿਓ, ਕੋਈ ਭੈਣ ਧੀ ਦੀ ਇੱਥੇ ਗੱਲ ਨਹੀਂ ਸੀ ਹੈਗੀ। ਜੇ ਗੁਰੂ ਸਾਹਿਬ ਹੋ ਸਕਦਾ ਸਾਨੂੰ ਕਹਿਣ ਵੀ ਮਕਾਨ ਕਿਤੇ ਗੁਰੂ ਘਰ ਦੇ ਨਾਮ ਲਿਖਦੇ ਤੇ ਔਖਾ ਹੋ ਜਾਣਾ ਬੰਦੇ ਵਾਸਤੇ ਜੀ, ਜੀ ਦੇਣੇ ਤੇ ਗੱਲ ਹੀ ਬੜੀ ਵੱਡੀ ਹੈ ਜੀ। ਤੇ ਸਾਧ ਸੰਗਤ ਉਹ ਬਾਣੀਆਂ ਵੇਖ ਕੇ ਹੈਰਾਨ ਹੋ ਗਿਆ ਵੀ ਇੰਨੀ ਸ਼ਰਧਾ ਤੇ ਤੋਤਾ ਤੋਂ ਦੇਣਾ ਨਹੀਂ ਚਾਹੁੰਦਾ ਜੀ। ਉਹਨੇ ਗੱਲ ਘੁਮਾ ਲਈ, ਕਹਿਣ ਲੱਗਾ ਭੈਣ ਦੀ ਜਿਹੜੀ ਗੱਲ ਹੈ ਨਾ ਇਹ ਤੇ ਕੱਲ ਦੀ ਭੇਟਾ ਸੀਗੀ, ਤੂੰ ਇੱਕ ਦਿਨ ਦੇਰੀ ਨਾਲ ਆਇਆ, ਹੁਣ ਤੋਤਾ ਤੈਨੂੰ ਤਾਂ ਮਿਲੇਗਾ, ਨਾਲ ਭੈਣ ਵੀ ਦੇ ਤੇ ਨਾਲ ਆਪਣੀ ਧੀ ਵੀ ਸਾਡੇ ਘਰ ਛੱਡ ਜਾ। ਕਹਿਣ ਲੱਗੇ ਉਹਦਾ ਲਾਲ ਚੋਰ ਵੱਧ ਗਿਆ ਜੀ। ਭੈਣ ਉੱਥੇ ਛੱਡ ਆਇਆ ਜੀ ਉਹ, ਤੇ ਹੁਣ ਵਾਪਸ ਘਰ ਵਿੱਚ ਆਇਆ ਤੇ ਘਰਵਾਲੀ ਨਾਲ ਗੱਲ ਕੀਤੀ ਵੀ ਤੋਤਾ ਮਿਲ ਤੇ ਜਾਏਗਾ ਪਰ ਜੇ ਆਪਾਂ ਆਪਣੀ ਧੀ ਭੇਟਾ ਕਰਕੇ ਆਵਾਂਗੇ ਉਹਨੂੰ। ਬਾਪ ਵਾਸਤੇ ਧੀ ਸਾਧ ਸੰਗਤ ਬੜੀ ਪਿਆਰੀ ਹੁੰਦੀ ਹੈ ਤੇ ਵੇਖੋ ਉਹਦੀ ਪਤਨੀ ਦੀ ਕਮਾਈ। ਉਹ ਕਹਿਣ ਲੱਗੀ ਵਧੀਆ ਸਗੋਂ ਭੂਆ ਭਤੀਜੀ ਇਕੱਠੀਆਂ ਰਹਿਣਗੀਆਂ। ਲੈ ਗਿਆ ਜੀ, ਬਾਣੀਆਂ ਵੀ ਹੈਰਾਨ ਹੋ ਗਿਆ ਵੀ ਇੰਨੀ ਸ਼ਰਧਾ ਤੇ ਬਾਣੀਆਂ ਨੂੰ ਮਜਬੂਰੀ ਵਿੱਚ ਫਿਰ ਤੋਤਾ ਦੇਣਾ ਪਿਆ ਜੀ। ਭੂਆ ਭਤੀਜੀ ਜਦੋਂ ਬਾਣੀਏ ਦੇ ਘਰ ਪਹੁੰਚੀਆਂ ਨਾ, ਬਾਣੀਆਂ ਲੈ ਕੇ ਗਿਆ ਆਪਣੀ ਪਤਨੀ ਨੂੰ, ਕਹਿਣ ਲੱਗਾ ਇਹਨਾਂ ਕੋਲ ਭਾਂਡੇ ਮੰਜਵਾਓ, ਕੱਪੜੇ ਧਵਾਓ, ਜੋ ਕਰਾਉਣਾ ਕਰਾਓ, ਇਹ ਅੱਜ ਤੋਂ ਬਾਅਦ ਸਾਡੇ ਘਰ ਦੀ ਨੌਕਰ ਰਾਣੀਆਂ ਨੇ ਦੋਵੇਂ ਜੀ। ਉਹ ਪੁੱਛਦੀ ਵੀ ਇਹਨਾਂ ਨੂੰ ਕਿੱਥੋਂ ਲੈ ਆਇਆ ਤੇ ਫਿਰ ਉਹਨੇ ਦੱਸਿਆ ਵੀ ਕੋਈ ਗੁਰੂ ਕਾ ਸਿੱਖ ਆਇਆ ਸੀਗਾ, ਉਹਨੂੰ ਗੁਰੂ ਦੇ ਤੋਤਾ ਚਾਹੀਦਾ ਸੀ ਤੇ ਤੋਤੇ ਬਦਲੇ ਮਿਲੀਆਂ ਨੇ ਜੀ। ਪਤਨੀ ਬਾਣੀਏ ਦੀ ਬੜੀ ਸਿਆਣੀ ਸੀ ਗੁਰਮੁਖੋ, ਉਹਨੇ ਮਨ ਵਿੱਚ ਵਿਚਾਰ ਕੀਤੀ ਵੀ ਹੱਦ ਹੋ ਗਈ, ਜਿਸ ਗੁਰੂ ਸਾਹਿਬ ਦੀ ਖੁਸ਼ੀ ਵਾਸਤੇ ਇੱਕ ਤੋਤੇ ਦੇ ਬਦਲੇ ਸਿੱਖ ਆਪਣੀ ਭੈਣ ਤੇ ਬੱਚੀ ਇੱਥੇ ਰੱਖ ਗਿਆ, ਉਹ ਗੁਰੂ ਸਾਹਿਬ ਕਿੱਡੇ ਵੱਡੇ ਹੋਣਗੇ ਜੀ। ਹਾਂਜੀ, ਇੰਨਾ ਚਿਰ ਨੂੰ ਸਾਧ ਸੰਗਤ ਬਾਣੀਆਂ ਵਾਹਿਗੁਰੂ ਭਾਈ ਹਰਪਾਲ ਸਿੱਖ ਉਹ ਤੋਤਾ ਲੈ ਕੇ ਆਪਣੀ ਪਤਨੀ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਾਜ਼ਰੀ ਚ ਪਹੁੰਚ ਗਏ। ਇਹ ਲਾਹੌਰ ਦੀ ਘਟਨਾ ਹੈ। ਮੁਜੰਗਾਂ ਵਿੱਚ ਮਹਾਰਾਜ ਦਾ ਡੇਰਾ ਸੀਗਾ, ਮਹਾਰਾਜ ਸੱਚੇ ਪਾਤਸ਼ਾਹ ਬੈਠੇ, ਭਾਈ ਹਰਪਾਲ ਜੀ ਤੋਤਾ ਲੈ ਕੇ ਸਾਹਮਣੇ ਆ ਗਏ। ਮਹਾਰਾਜ ਕੱਲ ਇਹ ਤੋਤਾ ਤੁਹਾਨੂੰ ਬੜਾ ਚੰਗਾ ਲੱਗਾ ਸੀ। ਮਹਾਰਾਜ ਤੋਤਾ ਵੇਖ ਕੇ ਕਹਿਣ ਲੱਗੇ ਸਿੱਖਾ ਤੋਤਾ ਤੇ ਤੂੰ ਲੈ ਆਇਆ ਪਰ ਬੜਾ ਮਹਿੰਗਾ ਲੈ ਕੇ ਆਇਆ। ਕਹਿਣ ਲੱਗੇ ਮਹਾਰਾਜ ਨੂੰ ਵੀ ਪਤਾ ਸੀਗਾ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਤੋਤਾ ਤੇ ਤੂੰ ਲੈ ਆਇਆ ਪਰ ਬੜਾ ਮਹਿੰਗਾ ਲੈ ਆਇਆ ਜੀ, ਬਹਿ ਜਾ। ਮਹਾਰਾਜ ਕਹਿਣ ਲੱਗੇ ਉਧਰ ਬਾਣੀਏ ਦੇ ਘਰ ਵਿੱਚ ਉਹਦੀ ਪਤਨੀ ਨੇ ਉਹਨੂੰ ਉਹ ਗੱਲਾਂ ਸੁਣਾਈਆਂ। ਬਾਣੀਏ ਦੀਆਂ ਅੱਖਾਂ ਖੁੱਲ ਗਈਆਂ, ਉਹਨੇ ਸਿੱਖ ਦੀ ਧੀ ਵੀ ਲਈ ਤੇ ਸਿੱਖ ਦੀ ਭੈਣ ਵੀ ਲਈ ਜੀ, ਤੇ ਲੈ ਕੇ ਉਹ ਵੀ ਆਪਣੀ ਪਤਨੀ ਦੇ ਸਮੇਤ ਮਹਾਰਾਜ ਦੇ ਚਰਨਾਂ ਵਿੱਚ ਆ ਗਿਆ ਜੀ। ਕਹਿਣ ਲੱਗਾ ਮਹਾਰਾਜ ਤੁਹਾਡੇ ਤੋਂ ਵੀ ਕੁਰਬਾਨ ਤੇ ਤੁਹਾਡੇ ਸਿੱਖਾਂ ਤੋਂ ਵੀ ਕੁਰਬਾਨ ਕਹਿਣ ਲੱਗਾ। ਤੁਸੀਂ ਕੁਝ ਸਮੇਂ ਵਾਸਤੇ ਇਸ ਜੀਵ ਵੱਲ ਵੇਖਿਆ ਤੇ ਮਹਾਰਾਜ ਤੁਹਾਡੀ ਖੁਸ਼ੀ ਵਾਸਤੇ ਆਪਣੇ ਬੱਚੀ ਵੀ ਛੱਡ ਆਇਆ, ਆਪਣੀ ਭੈਣ ਵੀ ਮੇਰੇ ਕੋਲ ਛੱਡ ਆਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਡੇ ਸਿੱਖ ਸਾਡੇ ਨਾਲ ਇੰਨਾ ਪਿਆਰ ਕਰਦੇ ਨੇ। ਕਹਿਣ ਲੱਗੇ ਸਾਧ ਸੰਗਤ ਸਿੱਖੀ ਨਾਮ ਗੱਲਾਂ ਦਾ ਨਹੀਂ ਹੈਗਾ, ਕੁਝ ਕਮਾਈ ਕਰਕੇ ਗੁਰੂ ਸਾਹਿਬ ਨੂੰ ਵਿਖਾਉਣੀ ਪੈਂਦੀ ਹੈ। ਵੇਖੋ ਕਿੰਨਾ ਪਿਆਰ ਸੀਗਾ ਸਿੱਖ ਦਾ ਜੀ। ਗੁਰੂ ਸਾਹਿਬ ਦੀ ਥੋੜੀ ਜਿਹੀ ਖੁਸ਼ੀ ਵਾਸਤੇ, ਮਾਫ ਕਰਿਓ, ਸਿੱਖ ਕੁਝ ਵੀ ਤਿਆਰ ਕਰਨ ਨੂੰ, ਕੁਝ ਵੀ ਤਿਆਗ ਕਰਨ ਵਾਸਤੇ ਤਿਆਰ ਹੈ ਜੀ। ਕਿਸੇ ਵੀ ਵਸਤੂ ਦਾ ਤਿਆਗ ਕਰਨ ਲਈ ਤਿਆਰ ਹੈ ਜੀ। ਹੁਣ ਸੁਣੋ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਫਰਸ਼ ਤਿਆਰ ਕੀਤਾ, ਵਾਹਿਗੁਰੂ ਤੰਬੂ ਤਿਆਰ ਕਰਵਾਇਆ, ਆਨੰਦਪੁਰ ਸਾਹਿਬ ਦੇ ਵਿੱਚ ਲਵਾਇਆ, ਕੇਵਲ ਮਹਾਰਾਜ ਦੀ ਖੁਸ਼ੀ ਵਾਸਤੇ ਜੀ, ਵੀ ਦਸਵੇਂ ਪਾਤਸ਼ਾਹ ਸਾਡੇ ਤੇ ਖੁਸ਼ ਹੋ ਜਾਣ। ਹਾਂਜੀ,
ਪੁੰਨ ਪ੍ਰਭ ਸ਼੍ਰੀ ਮੁਖ ਬਾਕ ਬਖਾਨਾ, ਤਹਿ ਲਿਆਏ ਸੋ ਡੋਰਨ ਤਾਨਾ।
ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਲਾਓ ਫਿਰ ਤੰਬੂ। ਕਨਾਤ ਕਹਿਣ ਲੱਗੇ ਗੱਡੋ, ਤੇ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਸੋਹਣੀ ਥਾਂ ਵੇਖ ਕੇ, ਖੁੱਲੀ ਥਾਂ ਵੇਖ ਕੇ, ਉਹ ਜਿਹੜਾ ਤੰਬੂ ਤਿਆਰ ਹੋਇਆ ਉਹ ਲਾਇਆ ਗਿਆ ਜੀ। ਫਿਰ ਜੀ ਟੈਂਟ ਲਾਉਣ ਵਾਸਤੇ ਪਹਿਲਾਂ ਉਹ ਵੱਡਾ ਟੈਂਟ ਸੀਗਾ ਜੀ, ਪਹਿਲਾਂ ਥੱਲੇ ਜ਼ਮੀਨ ਦੇ ਗੱਡ ਥੋੜੀ ਜਿਹੀ ਖੋਦ ਕੇ ਕਿੱਲੇ ਗੱਡਣੇ ਪੈਂਦੇ, ਫਿਰ ਰੱਸੀਆਂ ਨਾਲ ਬੰਨਣਾ ਪੈਂਦਾ ਜੀ। ਹਾਂਜੀ,
ਤਬ ਹੇ ਰਹਿੰਗੇ ਜਿਮ ਇਹ ਭਯੋ, ਚਿਰੰਕਾਰ ਮੈਂ ਲਗਾਵਨ ਕੀਓ।
ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਤੰਬੂ ਬਣਾਉਣ ਲੱਗਿਆ ਬੜਾ ਸਮਾਂ ਲਾਇਆ ਤੁਸੀਂ, 2 ਸਾਲ ਲੱਗ ਗਏ ਤੰਬੂ ਬਣਦਿਆਂ ਬਣਦਿਆਂ। ਮਹਾਰਾਜ ਕਹਿੰਦੇ ਤਿਆਰ ਕਰੋ, ਲਾਓ, ਅਸੀਂ ਆ ਰਹੇ ਹਾਂ ਵੇਖਣ ਵਾਸਤੇ।
ਹਾਂਜੀ, ਲੱਗੇ ਫਰਾਸ਼ ਲਗਾਵਨ ਸੋਏ,
ਤੇ ਲੱਗੇ ਫਰਾਸ਼ ਲਗਾਵਨ ਸੋਏ। ਹੁਣ ਵੀ ਗੁਰੂ ਘਰ ਵਿਚ ਫਰਾਸ਼ ਦੀ ਪਦਵੀ ਹੈਗੀ ਹੈ ਜੀ, ਗੱਜ ਕੇ ਆਖੋ। ਇਹ ਅਕਾਲ ਤਖ਼ਤ ਸਾਹਿਬ ਦਾ ਫਰਾਸ਼ ਵੱਖਰਾ ਜੀ, ਤੇ ਦਰਬਾਰ ਸਾਹਿਬ ਦਾ ਫਰਾਸ਼ ਵੱਖਰਾ ਹੈ ਜੀ। ਇਹ ਪਦਵੀ ਹੈ ਗੁਰੂ ਘਰ ਵਿਚ ਜੀ। ਫਰਾਸ਼ ਪਤਾ ਕਿਹਨੂੰ ਕਹਿੰਦੇ ਜੀ? ਇਹ ਬੜੇ ਧਿਆਨ ਨਾਲ ਸੁਣਿਓ ਠਾਓ ਬਾਬਾ ਜੀ ਨੂੰ, ਫਰਾਸ਼ ਕਿਹਨੂੰ ਕਹਿੰਦੇ ਭਲਾ? ਫਰਾਸ਼ ਉਹਨੂੰ ਕਹਿੰਦੇ ਜਿਹਦੀ ਚਾਦਰਾਂ ਦੀ ਜਿੰਮੇਵਾਰੀ ਹੁੰਦੀ ਹੈ ਜੀ, ਜਿਹਨੇ ਚਾਦਰਾਂ ਵਿਛਾਉਣੀਆਂ ਹੁੰਦੀਆਂ ਨਾ ਜੀ, ਤਬਾਹੀ ਕਰਾਉਣੀ ਹੁੰਦੀ ਹੈ ਤੇ ਚਾਦਰਾਂ ਵਿਛਾਉਣੀਆਂ ਹੁੰਦੀਆਂ, ਵਿਛਾਈ ਕਰਾਉਣੀ ਹੁੰਦੀ ਹੈ, ਉਹਨੂੰ ਫਰਾਸ਼ ਕਹਿੰਦੇ ਨੇ ਜੀ। ਦਸਵੇਂ ਪਾਤਸ਼ਾਹ ਦਾ ਫਰਾਸ਼ ਸੀਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਫਰਾਸ਼ ਨੂੰ ਆਖਿਆ ਵਿਛਾਈ ਕਰਾ ਸਾਰੀ। ਕਹਿਣ ਲੱਗੇ ਫਰਾਸ਼ ਨੇ ਤੰਬੂ ਲਵਾਇਆ ਸਾਰਾ ਜੀ। ਹਾਂਜੀ,
ਤਨੀ ਕਨਾਤ ਚੁਫੇਰੇ ਸੋਏ,
ਬੜਾ ਸੋਹਣਾ ਹੈ, ਚਾਰੇ ਪਾਸੇ ਰੱਸੀਆਂ ਗੱਡ ਕੇ ਬੜਾ ਸੋਹਣਾ ਉਹ ਤੰਬੂ ਲਾ ਦਿੱਤਾ ਜੀ ਉਹਨਾਂ ਨੇ। ਹਾਂਜੀ,
ਬੂਟੇ ਨਿਕਸੇ ਬਾਗ ਮਨਿੰਦ,
ਤੇ ਤੰਬੂ ਇੰਨਾ ਸੋਹਣਾ ਬਣਾਇਆ, ਇੰਨਾ ਸੋਹਣਾ ਬਣਾਇਆ ਵੀ ਤੰਬੂ ਦੇ ਵਿਚ ਪ੍ਰਵੇਸ਼ ਹੁੰਦਿਆਂ ਬੰਦੇ ਦਾ ਮਨ ਖੁਸ਼ ਹੋ ਜਾਂਦਾ ਸੀਗਾ ਜੀ। ਹੁਣ ਵੀ ਤੁਸੀਂ ਵੇਖੋ ਕਈ ਪੰਡਾਲ ਬਣਾਏ ਇੰਨੇ ਸੋਹਣੇ ਹੁੰਦੇ ਜੀ, ਉਹ ਜਦੋਂ ਬੰਦਾ ਪੰਡਾਲ ਚ ਜਾਂਦਾ ਤੇ ਵੈਸੇ ਖੁਸ਼ ਹੋ ਜਾਂਦਾ ਜਾ ਕੇ ਜੀ। ਹਾਂਜੀ, ਪੰਡਾਲ ਹੁਣ ਉਹ ਮਹਾਰਾਜ ਵਾਸਤੇ ਬਣਾਇਆ ਸੀ, ਬਹੁਤਾ ਹੀ ਸੋਹਣਾ ਉਹ ਮਹਾਰਾਜ ਵਾਸਤੇ ਤੰਬੂ ਬਣਾਇਆ, ਤੇ ਫਰਾਸ਼ ਨੇ ਬੜੀ ਜਿੰਮੇਵਾਰੀ ਦੇ ਨਾਲ ਵਿਛਾਈ ਕਰਵਾਈ, ਤਖ਼ਤ ਲਵਾਇਆ ਗੁਰੂ ਸਾਹਿਬ ਵਾਸਤੇ ਉਹਦੇ ਵਿਚ। ਹਾਂਜੀ,
ਫਲ ਫੁਲਨ ਦਲ ਕਿਤ ਅਰਬਿੰਦ, ਪੁਨ ਤੰਬੂ ਤਨਿਓ ਤਿਸ ਮਾਹੀ, ਕੰਚਨ ਕਲਸ ਤੁੰਗ ਜੁਗ ਜਾਹੀ।
ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਵਾਸਤੇ ਤੰਬੂ ਲਾਇਆ ਗਿਆ ਜਿਹਦੇ ਵਿਚ ਸੋਨੇ ਦੀ ਕਢਾਈ ਸੀਗੀ ਜੀ, ਸੋਨੇ ਦੀ ਕਢਾਈ। ਪਾਤਸ਼ਾਹਾਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਜੀ, ਇੱਥੇ ਤੇ ਧਾਗੇ ਦੀ ਕਢਾਈ ਮਿਲ ਜੇ ਤੇ ਬੜੀ ਵੱਡੀ ਗੱਲ ਹੈ ਜੀ, ਸੋਨੇ ਦੀ ਕਢਾਈ ਹੈ ਜੀ। ਚੰਦੋਆ ਸਾਹਿਬ ਬੰਨਿਆ ਗਿਆ, ਬਹੁਤ ਵਧੀਆ ਤੰਬੂ ਲੱਗ ਗਿਆ, ਤੇ ਫਰਾਂਸ਼ ਨੇ ਜਾ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਥਾਂ ਸਾਰੀ ਸਵਾਰ ਦਿੱਤੀ ਗਈ ਹੈ, ਤੰਬੂ ਸੱਚੇ ਪਾਤਸ਼ਾਹ ਲੱਗ ਗਿਆ, ਮਹਾਰਾਜ ਤਖ਼ਤ ਤੁਹਾਡਾ ਲੱਗ ਗਿਆ। ਹਾਂਜੀ,
ਧੰਨ ਲਾਗਿਓ ਜਿਹੇ ਲੱਖ ਅਢਾਈ,
ਤੇ ਗੁਰੂ ਕਾ ਫਰਾਸ਼ ਦੱਸ ਰਿਹਾ ਮਹਾਰਾਜ, ਜਿਹੜਾ 2.5 ਲੱਖ ਦਾ ਖਰਚਾ ਦੱਸ ਰਹੇ ਸੱਚਾ ਦੱਸ ਰਹੇ ਨੇ ਮਹਾਰਾਜ। ਤੰਬੂ ਨੂੰ ਵੇਖ ਕੇ ਮਨ ਖੁਸ਼ ਹੋ ਜਾਂਦਾ ਸੱਚੇ ਪਾਤਸ਼ਾਹ। ਹਾਂਜੀ,
ਆਸ ਡੇਰੇ ਕੋ ਹੇਰ ਗੋਸਾਈ,
ਤੇ ਸੱਚੇ ਪਾਤਸ਼ਾਹ ਹੁਣ ਕਰੋ ਕਿਰਪਾ, ਆਪ ਜੀ ਚੱਲ ਕੇ ਹੁਣ ਤੰਬੂ ਚ ਚਰਨ ਵੀ ਪਾ ਦਿਓ। ਮਹਾਰਾਜ ਦੇ ਨਾਲ ਮਾਮਾ ਕਿਰਪਾਲ ਚੰਦ ਜੀ, ਗੁਰੂ ਕੇ ਸਿੱਖ ਪਿੱਛੇ ਪਿੱਛੇ ਚਾਰ ਸਾਹਿਬ ਗੁਰੂ ਜੀ ਦੇ ਸੀਸ ਉੱਤੇ ਹੋ ਰਿਹਾ ਤੇ ਦਸਵੇਂ ਪਾਤਸ਼ਾਹ ਹੌਲੀ ਹੌਲੀ ਤੁਰ ਰਹੇ ਤੇ ਨਾਲ ਨਗਾਰਾ ਵੱਜ ਰਿਹਾ ਜੀ। ਕਰਦਿਆਂ ਕਰਦਿਆਂ ਸਹਿਜੇ ਸਹਿਜੇ ਚਲਦਿਆਂ ਚਲਦਿਆਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਤੰਬੂ ਦੇ ਵਿੱਚ ਚਰਨ ਪਾਏ ਨੇ ਜੀ। ਬਸ ਚਰਨ ਪਾਉਣ ਦੀ ਦੇਰ ਸੀਗੀ, ਸਿੱਖ ਦਾ ਚਾਅ ਪੂਰਾ ਹੋ ਗਿਆ ਤੇ ਸਾਧ ਸੰਗਤ ਤੰਬੂ ਲਾਉਣ ਦੀ ਦੇਰ ਸੀ, ਮਹਾਰਾਜ ਦੇ ਚਰਨ ਪਾਉਣ ਦੀ ਦੇਰੀ ਸੀਗੀ ਤੇ ਸਾਧ ਸੰਗਤ ਉਹਨਾਂ ਕਾਰੀਗਰਾਂ ਦੀ ਮਿਹਨਤ ਸਫਲੀ ਹੋ ਗਈ ਜੀ। ਮਹਾਰਾਜ ਨੇ ਤੰਬੂ ਵਿੱਚ ਚਰਨ ਪਾਏ ਜੀ। ਹਾਂਜੀ,
ਭਏ ਪ੍ਰਸੰਨ ਜਬੈ ਵਿੱਚ ਬਰੇ।
ਜਦੋਂ ਆਮ ਸੰਗਤ ਨੇ ਤੇ ਖੁਸ਼ ਹੋਣਾ ਹੀ ਹੈ, ਪਰ ਜਦੋਂ ਮਹਾਰਾਜ ਉਸ ਤੰਬੂ ਦੇ ਵਿੱਚ ਐਂਟਰ ਹੋਏ ਨਾ, ਚਰਨ ਪਾਇਆ, ਵਿਛਾਈ ਏਡੇ ਸੋਹਣੇ ਤੰਬੂ ਲੱਗਾ, ਸੋਨੇ ਦੀ ਕਢਾਈ ਵਿੱਚ ਸੋਨੇ ਦੇ ਕਲਸ਼ ਉੱਤੇ ਲੱਗੇ, ਬੜੀ ਸੋਹਣੀ ਸਜਾਵਟ ਕੀਤੀ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬੜੇ ਖੁਸ਼ ਹੋਏ ਤੰਬੂ ਵਿੱਚ ਜਾ ਕੇ ਜੀ। ਤੁਸੀਂ ਖੁਦ ਸਾਹਿਬ ਲਾਓ ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਮਾਲਕ, ਸਾਡੇ ਸਤਿਗੁਰੂ, ਸਾਡੇ ਸਾਰਾ ਕੁਝ, ਸੁਰਤ ਕਰਕੇ ਦ੍ਰਿਸ਼ ਲੈ ਕੇ ਚੱਲੋ। ਮਹਾਰਾਜ ਸੱਚੇ ਪਾਤਸ਼ਾਹ ਉਸ ਤੰਬੂ ਦੇ ਵਿੱਚ ਪ੍ਰਵੇਸ਼ ਹੋ ਰਹੇ ਤੇ ਨਾਲ ਬੜੇ ਖੁਸ਼ ਹੋ ਰਹੇ ਨੇ।
ਮਾਤੁਲ ਅਧਿਕ ਸਰਾਹਨ ਕਰੇ।
ਮਾਮਾ ਕਿਰਪਾਲ ਚੰਦ ਜੀ ਤੰਬੂ ਦੀ ਬੜੀ ਤਾਰੀਫ ਕਰ ਰਹੇ, ਮਹਾਰਾਜ ਬਹੁਤ ਸੋਹਣਾ ਬਣਾਇਆ, ਬੜਾ ਸੋਹਣਾ ਪੰਡਾਲ ਲੱਗਾ। ਹਾਂਜੀ,
ਸਰਬ ਸ਼੍ਰੋਮਣ ਤੁਮ ਜਿਮ ਅਹੋ।
ਹੋਵੇ ਵੀ ਕਿਉਂ ਨਾ, ਸੱਚੇ ਪਾਤਸ਼ਾਹ ਇਹ ਉਹ ਰੰਗ ਜੇਬ ਵਾਸਤੇ ਨੀ, ਇਹ ਤੁਹਾਡੇ ਵਾਸਤੇ ਹੈ ਸੱਚੇ ਪਾਤਸ਼ਾਹ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਮਹਾਰਾਜ ਨੂੰ ਮਾਮਾ ਜੀ ਕਹਿ ਰਹੇ, ਮਹਾਰਾਜ ਤੁਸੀਂ ਸਭ ਤੋਂ ਸ਼੍ਰੋਮਣੀ ਹੋ ਇਸ ਸਾਰੇ ਜਗਤ ਵਿੱਚ, ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਤੋਂ ਵੱਡਾ ਹੋਰ ਕੋਈ ਨੀ ਹੈਗਾ।
ਹਾਂਜੀ, ਤਿਮ ਇਹ ਜਗ ਤੇ ਉੱਤਮ ਲਹੋ।
ਜਿਵੇਂ ਤੁਸੀਂ ਸ਼੍ਰੋਮਣੀ ਮਹਾਰਾਜ, ਉਸੇ ਤਰ੍ਹਾਂ ਤੁਹਾਡੀਆਂ ਵਸਤੂਆਂ ਵੀ ਸ਼੍ਰੋਮਣੀ ਹਨ ਸੱਚੇ ਪਾਤਸ਼ਾਹ। ਰਾਜਿਆਂ ਦੇ ਸਿਰ ਤੇ ਝੁਲਣ ਵਾਲੇ ਚੌਰ ਨੂੰ ਕੋਈ ਚੌਰ ਸਾਹਿਬ ਨਹੀਂ ਕਹਿੰਦਾ ਸਾਧ ਸੰਗਤ ਜੀ।
ਹਾਂਜੀ, ਸੁਣਿਓ ਦਿਲੇਸ਼ਰ ਢਿੱਗ ਅਸ ਗਯੋ।
ਮਹਾਰਾਜ ਅਸੀਂ ਸੁਣਿਆ ਵੀ ਉਹ ਦਿੱਲੀ ਦੇ ਰਾਜੇ ਕੋਲ ਵੀ ਗਿਆ ਇਹ ਤੰਬੂ। ਹਾਂਜੀ,
ਇਸ ਤੇ ਸਮਸੋ ਬਨਤ ਨਾ ਭਯੋ।
ਪਰ ਅਸੀਂ ਇਹ ਵੀ ਸੁਣਿਆ ਵੀ ਉਹ ਰੰਗ ਜੇਬ ਦਾ ਤੰਬੂ ਏਡਾ ਸੋਹਣਾ ਨੀ ਹੈਗਾ ਜਿੰਨਾ ਤੁਹਾਡਾ ਸੋਹਣਾ ਹੈਗਾ ਸੱਚੇ ਪਾਤਸ਼ਾਹ। ਹਾਂਜੀ,
ਅਪਰ ਕੌਣ ਸਕ ਹੈ ਬਨਵਾਏ, ਬਿਨਾ ਆਪ ਕੇ ਸ਼ਕਤ ਨਾ ਕਾਏ।
ਮਹਾਰਾਜ ਸੱਚਾਈ ਇਹ ਹੈ, ਤੁਹਾਡੇ ਤੋਂ ਬਿਨਾ ਕਿਸੇ ਹੋਰ ਵਿੱਚ ਸ਼ਕਤੀ ਨਹੀਂ ਹੈਗੀ ਇੰਨਾ ਸੋਹਣਾ ਕੰਮ ਕਰਨ ਦੀ। ਸੰਗਤ ਜੀ, ਇੱਕ ਗੱਲ ਦਾ ਚੇਤਾ ਰੱਖਣਾ, ਪੈਸਿਆਂ ਦੀ ਗੱਲ ਹੋਰ ਹੁੰਦੀ ਹੈ, ਮਾਇਆ ਦੀ ਗੱਲ ਹੋਰ ਹੁੰਦੀ ਹੈ। ਮਾਇਆ ਦੇ ਨਾਲ ਬੰਦਾ ਜਿੰਨੀਆਂ ਮਰਜ਼ੀ ਵਧੀਆ ਚੀਜ਼ਾਂ ਬਣਾਈ ਜਾਵੇ, ਪਰ ਜਦੋਂ ਗੁਰੂ ਸਾਹਿਬ ਦੀ ਨਾਲ ਕਿਰਪਾ ਵਰਤਦੀ ਹੈ ਨਾ, ਫਿਰ ਚੀਜ਼ ਸੋਹਣੀ ਬਣਦੀ ਹੈ ਜੀ। ਹਾਂਜੀ, ਦਾਲਾਂ ਤੇ ਘਰਾਂ ਚ ਵੀ ਬਣਦੀਆਂ, ਲੰਗਰ ਦੀ ਦਾਲ ਛਕਦੇ ਨਾ ਜੀ ਸਾਰੇ ਚਾਅ ਨਾਲ, ਕਿਉਂ? ਉੱਥੇ ਕਿਰਪਾ ਵਰਤਦੀ ਹੈ, ਉੱਥੇ ਗੁਰੂ ਦੀ ਮਿਹਰ ਵਰਤਦੀ ਹੈ। ਉਹ ਨਾਲ ਮਹਾਰਾਜ ਦੀ ਗੁਪਤ ਤਾਕਤ ਵੀ ਕੰਮ ਕਰਦੀ ਸੀਗੀ ਜੀ। ਮਾਮਾ ਕਿਰਪਾਲ ਚੰਦ ਜੀ ਨੂੰ ਸਾਰੀ ਗੱਲ ਦਾ ਪਤਾ, ਸਿੱਖ ਦਾ ਚਾਅ ਮਲਹਾਰ ਪੂਰਾ ਕਰਨ ਵਾਸਤੇ ਮਹਾਰਾਜ ਨੇ ਗੁਪਤ ਤਾਕਤ ਵੀ ਵਰਤਾਈ, ਵੀ ਥੋੜੇ ਸਮੇਂ ਚ ਇੰਨਾ ਵਧੀਆ ਪੰਡਾਲ ਤਿਆਰ ਹੋ ਗਿਆ। ਹਾਂਜੀ,
ਪਿਛਲੇ ਪਹਿਰ ਫਰਸ਼ ਕਰਵਾਇਓ, ਤੰਬੂ ਕੇ ਸੰਗ ਲੇ ਜੋ ਆਇਓ।
ਹਾਂਜੀ,
ਆਨ ਦੀਵਾਨ ਲੱਗੇ ਉਹ ਦਰਬਾਰ।
ਸੱਚੇ ਪਾਤਸ਼ਾਹ ਫਿਰ ਤਖਤ ਤੇ ਬੈਠੇ, ਸਾਰੀਆਂ ਸੰਗਤਾਂ ਨੂੰ ਆਖਿਆ ਵੀ ਹੁਣ ਇਸ ਤੰਬੂ ਵਿੱਚ ਆ ਕੇ ਬੈਠੋ, ਬੜਾ ਵੱਡਾ ਪੰਡਾਲ ਲੱਗਾ ਸੀਗਾ ਜੀ।
ਹਾਂਜੀ, ਬੈਠੇ ਸ਼ੋਭਿਤ ਗੁਰੂ ਉਦਾਰ।
ਮਹਾਰਾਜ ਬੈਠੇ ਸੱਚੇ ਪਾਤਸ਼ਾਹ ਬਹੁਤ ਸੋਹਣੇ ਲੱਗਣ, ਦਸਵੇਂ ਪਾਤਸ਼ਾਹ ਬੜੇ ਫੱਬ ਰਹੇ ਨੇ ਉਸ ਤੰਬੂ ਵਿੱਚ ਬੈਠੇ ਆ।
ਹਾਂਜੀ, ਸਿੱਖ ਸੰਗਤ ਅਰ ਬ੍ਰਿੰਦ ਮਸੰਦ, ਗਾਏ ਰਬਾਬੀ ਸ਼ਬਦ ਆਨੰਦ।
ਗੁਰੂ ਕੇ ਸਿੱਖ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸਿਫਤ ਵਿੱਚ ਫਿਰ ਕੀਰਤਨ ਵੀ ਕਰ ਰਹੇ ਨੇ ਜੀ। ਸੰਗਤਾਂ ਬਹਿ ਗਈਆਂ, ਮਹਾਰਾਜ ਤਖਤ ਤੇ ਬੈਠ ਗਏ ਤੇ ਰਬਾਬੀ ਸਿੱਖ ਕੀਰਤਨ ਕਰਨ ਲੱਗ ਪਏ। ਆਪਾਂ ਵੀ ਸਾਰੇ ਮਹਾਰਾਜ ਦੀ ਸਿਫਤ ਇਕੱਠੇ ਹੋ ਕੇ ਗਾ ਲਈਏ।
ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ,
ਵਾਹਿਗੁਰੂ
ਕੌਣ ਜਾਣੈ ਗੁਣ ਤੇਰੇ।
ਨਾਲ ਮਹਾਰਾਜ ਦਾ ਧਿਆਨ ਧਰੋ, ਧਿਆਨ ਵਿੱਚ ਬੜੀ ਵੱਡੀ ਸ਼ਕਤੀ ਹੈ। ਧਿਆਨ ਧਰੋ, ਦਸਵੇਂ ਪਾਤਸ਼ਾਹ ਮਹਾਰਾਜ ਤਖਤ ਤੇ ਬੈਠੇ ਬਹੁਤ ਸੁੰਦਰ ਲੱਗ ਰਹੇ ਜੀ। ਰਬਾਬੀ ਸਿੱਖ ਮਹਾਰਾਜ ਜੀ ਦੀ ਸਿਫਤ ਵਿੱਚ ਕੀਰਤਨ ਕਰ ਰਹੇ ਨੇ ਤੇ ਨੇਤਰ ਕਰੋ ਬੰਦ ਤੇ ਆਖੋ ਸਾਰੇ
ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ
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 ਕਿਹੜੇ ਸਤਿਗੁਰੂ ਜਿਹੜੇ ਪਸ਼ੂਆਂ ਨੂੰ ਤਾਰਨ ਵਾਲੇ ਕੱਲੇ ਪਸ਼ੂਆਂ ਨੂੰ ਨੀ ਪਸ਼ੂਆਂ ਕੋਲ ਤੇ ਸਰੀਰ ਹੁੰਦਾ ਜਿਨ੍ਹਾਂ ਪ੍ਰੇਤਾਂ ਕੋਲ ਸਰੀਰ ਵੀ ਨੀ ਹੈਗਾ ਮਹਾਰਾਜ ਉਹਨਾਂ ਨੂੰ ਵੀ ਤਾਰਨ ਵਾਲੇ ਜੀ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਣ ਪਾਰ ਉਤਾਰੇ ਗੁਰੂ ਕੇ ਰਬਾਬੀ ਸਿੱਖਾਂ ਨੇ ਮਹਾਰਾਜ ਜੀ ਦੀ ਸਿਫਤ ਵਿੱਚ ਕੀਰਤਨ ਕੀਤਾ
ਸਭ ਹਿੰਨ ਦੇਖਿਓ ਬਣਿਓ ਅਜਾਇਬ
ਸਾਰਿਆਂ ਨੇ ਪੰਡਾਲ ਵੱਲ ਵੇਖਿਆ ਤੰਬੂ ਵੱਲ ਵੇਖਿਆ ਸਭ ਦਾ ਹੀ ਮਨ ਬੜਾ ਖੁਸ਼ ਹੋਵੇ ਜੀ ਸਿੱਖ ਨੇ 2 ਸਾਲ ਲਾ ਕੇ ਤੇ 2.5 ਲੱਖ ਰੁਪਇਆ ਲਾ ਕੇ ਬਣਵਾਇਆ ਸੀਗਾ ਜੀ ਤੰਬੂ ਜੀ
ਹਰ ਖਹਿ ਰਿਦੇ ਉਚਿਤ ਏ ਸਾਹਿਬ
ਸਾਰੇ ਇਸ ਗੱਲ ਤੋਂ ਖੁਸ਼ ਹੋ ਰਹੇ ਵੀ ਵਾਕੇ ਗੁਰੂ ਸਾਹਿਬ ਦੇ ਵਾਸਤੇ ਇਹ ਤੰਬੂ ਯੋਗ ਹੈਗਾ ਜੀ ਮਹਾਰਾਜ ਵਾਸਤੇ ਏਡਾ ਸੋਹਣਾ ਹੀ ਪੰਡਾਲ ਚਾਹੀਦਾ ਸੱਚੇ ਪਾਤਸ਼ਾਹ ਵਾਸਤੇ
ਸੰਧਿਆ ਲੱਗ ਥਿਰ ਹੋਏ ਹਰ ਖਾਏ
ਮਹਾਰਾਜ ਨੇ ਆਖਿਆ ਵੀ ਸ਼ਾਮ ਤੱਕ ਕਰੋ ਕੀਰਤਨ ਅੱਜ ਸ਼ਾਮਾਂ ਦੇ ਦੀਵਾਨ ਇਸੇ ਤੰਬੂ ਦੇ ਵਿੱਚ ਹੀ ਸੱਜਣਗੇ ਜੀ ਹਾਂਜੀ
ਪਾਠ ਰਹਿਰਾਸ ਭੋਗ ਤਬ ਪਾਏ
ਰਹਿਰਾਸ ਸਾਹਿਬ ਦਾ ਪਾਠ ਵੀ ਫਿਰ ਉਸੇ ਤੰਬੂ ਵਿੱਚ ਕੀਤਾ ਗਿਆ ਤੇ ਫਿਰ ਸੰਪੂਰਨਤਾ ਇਹ ਵੀ ਬਾਣੀ ਦੀ ਉੱਥੇ ਹੋਈ ਜੀ ਫਿਰ ਰਹਿਰਾਸ ਸਾਹਿਬ ਜੀ ਤੋਂ ਬਾਅਦ ਕੀਰਤਨ ਹੋਇਆ ਕਥਾ ਹੋਈ ਫਿਰ ਲੰਗਰ ਵਰਤਿਆ ਤੇ ਫਿਰ ਆਪੋ ਆਪਣੇ ਘਰਾਂ ਨੂੰ ਗਏ ਹੁਣ ਅੱਗੇ ਆ ਜਿਹੜਾ ਤੰਬੂ ਹੈ ਨਾ ਸਮਝੋ ਨਾ ਵੀ ਇਹਦੀ ਕਥਾ ਇੱਥੇ ਮੁੱਕ ਜਾਣੀ ਤੰਬੂ ਦੀ ਕਥਾ ਬੜੀ ਅੱਗੇ ਤੱਕ ਜਾਣੀ ਹੈ ਜੀ ਐਡੀ ਜੀ ਤੰਬੂ ਨੇ ਇਹਦੇ ਬਹੁਤ ਕੁਝ ਕਰਾਉਣਾ ਜੀ ਅੱਗੇ ਜਾ ਕੇ ਉਹ ਸਾਰਾ ਇਤਿਹਾਸ ਦੇ ਵਿੱਚ ਆਪਾਂ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ ਸੱਚੇ ਪਾਤਸ਼ਾਹ ਸਾਰੀ ਸੰਗਤ ਤੇ ਮਿਹਰ ਕਰਨ ਬਸ ਗੁਰੂ ਸਾਹਿਬ ਜੀ ਦੀ ਖੁਸ਼ੀ ਵਾਸਤੇ ਕਿਸੇ ਵੀ ਹੱਦ ਤੱਕ ਜਾਣਾ ਪਵੇ ਤੇ ਸਿੱਖ ਜਾਵੇ ਤੇ ਸਾਧ ਸੰਗਤ ਫਿਰ ਗੁਰੂ ਸਾਹਿਬ ਵੀ ਕੋਈ ਕਮੀ ਨਹੀਂ ਜੇ ਛੱਡਦੇ ਜੀ ਸਾਡੀ ਮਿਹਨਤ ਤੇ ਇੰਨੀ ਕੁ ਹੋ ਸਕਦੀ ਜੀ ਹਾਂਜੀ ਪਰ ਗੁਰੂ ਸਾਹਿਬ ਦੀ ਮਿਹਰ ਬੜੀ ਵੱਡੀ ਚੇ ਜਦੋਂ ਗੁਰੂ ਸਾਹਿਬ ਦੀ ਮਿਹਰ ਹੋ ਗਈ ਨਾ ਜੀ ਫਿਰ ਪਤਾ ਲੱਗਣਾ ਜੀ ਮੈਂ ਅੱਗੇ ਵੀ ਆਪ ਜੀ ਨੂੰ ਬੇਨਤੀ ਕੀਤੀ ਵੀ ਅੱਜ ਅਸੀਂ ਸਵੇਰੇ ਹੀ ਗੱਲ ਕਰ ਰਹੇ ਸਾਂ ਬੰਦੇ ਦੀ ਝੋਲੀ ਸਾਧ ਸੰਗਤ ਚ ਛੋਟੀ ਹੁੰਦੀ ਹੈ ਪਰ ਜੇ ਗੁਰੂ ਸਾਹਿਬ ਖੁਸ਼ ਹੋ ਜਾਣ ਨਾ ਤੇ ਝੋਲੀ ਚ ਦਾਤਾਂ ਪਾਉਣ ਆ ਜਾਣ ਤੇ ਫਿਰ ਝੋਲੀ ਨੀ ਵੇਖਦੇ ਵੱਡੀਆਂ ਵੱਡੀਆਂ ਦਾਤਾਂ ਝੋਲੀ ਚ ਪਾ ਦਿੰਦੇ ਜੀ ਜੇ ਖੁਸ਼ ਹੋ ਜਾਣਾ ਬਸ ਖੁਸ਼ ਹੀ ਹੋਣਾ ਜੀ ਉਹਨਾਂ ਨੇ ਤੇ ਬਾਕੀਆਂ ਨੂੰ ਨਿਹਾਲ ਕਰ ਦੇਣਾ ਜੀ ਸਵਾਬ ਹੁਣ 2-3 ਮਿੰਟ ਸਤਨਾਮ ਵਾਹਿਗੁਰੂ ਜਪ ਕੇ ਫਿਰ ਆਪਾਂ ਖਿਮਾ ਮੰਗੀਏ ਨੇਤਰ ਕਰੀਏ ਬੰਦ ਪ੍ਰੇਮ ਨਾਲ ਸਾਰੀ ਸੰਗਤ ਗੱਜ ਕੇ ਆਖੋ ਜੀ
ਸਤਨਾਮ ਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹ
ਸੱਚੇ ਪਾਤਸ਼ਾਹ ਮਿਹਰ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।